ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ ਜੀਵ ਕੀ ਇੱਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੈ ਨ ਡੋਲੈ ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹ ਚਲ ਘਰ ਬਾਦੇਓ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹ ਚਲ ਘਰ ਬਾਦੇਓ ਗੁਰ ਕੀਓ ਬੰਦਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਜਾਗਤ ਜੋਤ ਪ੍ਰਗਟ ਗੁਰਾਂ ਕੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਵਾਰਗਾਹ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਨਿਤਨੇਮ ਨਾਲ ਜਿੱਥੇ ਇਸ ਸਥਾਨ 'ਤੇ ਸਰੀਰ ਕਰਕੇ ਤਨ ਕਰਕੇ ਬੈਠ ਕਰਕੇ ਸਰਵਣ ਕਰਦੇ ਹੋ ਉੱਥੇ ਦੇਸ਼ ਦੁਨੀਆ ਦੇ ਅੰਦਰ ਚੈਨਲ ਮਾਧਿਅਮਾਂ ਰਾਹੀਂ ਸੁਰਤ ਕਰਕੇ ਇਸ ਸਥਾਨ ਨਾਲ ਜੁੜ ਕੇ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਲੈਂਦੇ ਹੋ। ਜਿੱਥੇ ਅੱਜ ਆਪਾਂ ਸ਼ਬਦ ਦੀ ਵਿਚਾਰ ਕਰਨੀ ਹੈ ਉੱਥੇ ਅੱਜ ਸਤਿਗੁਰਾਂ ਦਾ ਮਹਾਨ ਪਵਿੱਤਰ ਪਹਿਲਾ ਪ੍ਰਕਾਸ਼ ਪੁਰਬ ਹੈ। ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸਤਿਗੁਰੂ ਬਖਸ਼ੀ ਬੁੱਧ ਅਨੁਸਾਰ ਆਪ ਸੰਗਤਾਂ ਨਾਲ ਵਿਚਾਰ ਸਾਂਝੀ ਕਰਨੀ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਸਤਿਗੁਰੂ ਨੇ ਜਦੋਂ ਆਪਾਂ ਸਤਿਗੁਰਾਂ ਦੇ ਪੁਰਬ ਵੇਖਦੇ ਹਾਂ ਤਾਂ ਸਤਿਗੁਰਾਂ ਦੇ ਆਪਾਂ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਗੁਰਤਾ ਗੱਦੀ ਪੁਰਬ ਮਨਾਉਂਦੇ ਹਾਂ, ਫਿਰ ਤੀਸਰਾ ਜੋਤੀ ਜੋਤ ਪੁਰਬ ਮਨਾਉਂਦੇ ਹਾਂ। ਪਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਜੁਗੋ ਜੁਗ ਅਟਲ ਸਤਿਗੁਰੂ ਹਨ, ਜਿਨ੍ਹਾਂ ਸਤਿਗੁਰਾਂ ਦਾ ਆਪਾਂ ਪ੍ਰਕਾਸ਼ ਪੁਰਬ, ਸੰਪੂਰਨਤਾ ਦਿਵਸ ਪੁਰਬ, ਗੁਰਤਾ ਗੱਦੀ ਪੁਰਬ ਮਨਾਉਂਦੇ ਹਾਂ। ਪਰ ਜੋਤੀ ਜੋਤ ਪੁਰਬ ਕਦੇ ਨਾ ਕਿਸੇ ਨੇ ਮਨਾਇਆ ਅਤੇ ਨਾ ਹੀ ਕਿਸੇ ਨੇ ਮਨਾਉਣਾ, ਕਿਉਂਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਿੱਖਾਂ ਨੂੰ ਐਸੇ ਗੁਰੂ ਦੇ ਲੜ ਲਾਇਆ ਜਿਹੜੇ ਸਤਿਗੁਰੂ ਜੁਗੋ ਜੁਗ ਅਟਲ ਹਨ, ਨਾ ਕਦੇ ਮਰਦੇ ਆ, ਨਾ ਕਦੇ ਆਉਂਦੇ ਜਾਂਦੇ ਆ। ਇਸ ਕਰਕੇ ਅਵਿਨਾਸ਼ੀ ਸ਼ਬਦ ਗੁਰੂ ਦੇ ਸਤਿਗੁਰੂ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਗੁਰੂ ਦੀ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਇੱਕ ਐਸੇ ਵਿਲੱਖਣ ਸਤਿਗੁਰੂ ਜਿਨ੍ਹਾਂ ਨੂੰ ਦੁਨੀਆਂ ਦੇ ਵਿੱਚ ਵਿਲੱਖਣਤਾ ਹਾਸਲ ਹੈ ਕਿ ਦੁਨੀਆਂ ਦੇ ਬਾਕੀ ਧਾਰਮਿਕ ਗ੍ਰੰਥ ਸਾਰੇ ਭਾਵੇਂ ਸਤਿਕਾਰਯੋਗ ਨੇ ਪਰ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ। ਕੇਵਲ ਅਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਾਦੇੜ ਦੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਹੁਕਮ ਕੀਤਾ ਸੀ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਵਿਲੱਖਣਤਾ ਹੈ ਕਿ ਦੁਨੀਆਂ ਦੇ ਭਾਵੇਂ ਸਾਰੇ ਧਾਰਮਿਕ ਗ੍ਰੰਥ ਉਹਨਾਂ ਦੇ ਰਹਿਬਰਾਂ ਵੱਲੋਂ, ਪੈਗੰਬਰਾਂ ਵੱਲੋਂ, ਅਵਤਾਰਾਂ ਵੱਲੋਂ ਉਚਾਰਨ ਹੋਏ ਜਿਹੜੇ ਬਚਨ ਨੇ ਉਹ ਆਪ ਨਹੀਂ ਅੰਕਿਤ ਕੀਤੇ, ਉਹਨਾਂ ਦੇ ਸੇਵਕਾਂ ਵੱਲੋਂ, ਮਰੀਦਾਂ ਵੱਲੋਂ ਅੰਕਿਤ ਕੀਤੇ ਹੋਏ ਨੇ, ਜਿਨ੍ਹਾਂ ਦੇ ਵਿੱਚ ਵਾਧ ਘਾਟ ਵੀ ਹੋ ਸਕਦੀ ਆ। ਪਰ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੇਵਲ ਐਸੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੀ ਹਿਆਤੀ ਵਿੱਚ ਜਦੋਂ ਬਾਣੀ ਉਚਾਰਨ ਕੀਤੀ ਆਪ ਬਾਣੀ ਲਿਖੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਯੂਨੀਵਰਸਲ ਟਰੁੱਥ ਨੇ ਜਿਹੜੇ ਪਹਿਲੋਂ ਵੀ ਸੱਚ ਸੀ, ਅੱਜ ਵੀ ਸੱਚ ਨੇ ਅਤੇ ਆਉਣ ਵਾਲੇ ਭਵਿੱਖ ਸਮੇਂ 'ਚ ਵੀ ਸੱਚ ਨੇ। ਇਸ ਪਾਵਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਸਮੇਂ ਦੇ ਨਾਲ ਕੋਈ ਬਦਲਾਵ ਕਰਨ ਦੀ ਲੋੜ ਨਹੀਂ ਹੈ। ਨਾ ਬਾੜ ਹੈ, ਨਾ ਘਾਟ ਹੈ, ਨਾ ਘਾਟ ਬਾਅਦ ਹੋਤ ਹੈ। ਜਗਤ ਜਲੰਦੇ ਨੂੰ ਤਾਰਨ ਲਈ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਜਿਸ ਵੇਲੇ ਧਰਤੀ ਨੇ ਪੁਕਾਰਾਂ ਕੀਤੀਆਂ, ਰਜੋਈਆਂ ਕੀਤੀਆਂ, ਅਰਦਾਸਾਂ ਕੀਤੀਆਂ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਫਿਰ ਧਰਤੀ ਦੀਆਂ ਪੁਕਾਰਾਂ ਸੁਣ ਕੇ ਆਪ ਆਪਣਾ ਸਰਗੁਣ ਸਰੂਪ ਧਾਰਿਆ। ਆਪ ਨਰਾਇਣ ਕਲਾ ਧਾਰ ਜਗਮ ਹੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੰਸਾਰ ਦੇ ਵਿੱਚ ਉਹ ਜੋਤੀ ਰੂਪ ਵਾਹਿਗੁਰੂ ਨੇ ਜੋਤ ਰੂਪ ਹਰੇ ਆਪ ਹਰੀ ਵਾਹਿਗੁਰੂ ਜੋ ਜੋਤੀ ਸਰੂਪ ਉਹਨੇ ਆਪਣਾ ਨਾਮ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਰੂਪ ਧਾਰਿਆ। ਗੁਰੂ ਨਾਨਕ ਰੂਪ ਧਾਰ ਕੇ ਸਤਿਗੁਰੂ ਜੀ ਨੇ ਵੇਖਿਆ, ਬਾਬਾ ਵੇਖਿਆ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਿਆ ਜੀ। ਕਿਉਂ ਪ੍ਰਿਥਵੀ ਸੜ ਰਹੀ ਸੀ? ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਜਿਹਦੇ ਅੰਦਰੋਂ ਬਾਣੀ ਭੁੱਲ ਜਾਂਦੀ ਹੈ, ਉਹ ਸੜਦਾ ਹੈ, ਬਲਦਾ ਹੈ, ਤਪਦਾ ਹੈ। ਤਪਦੇ ਹਿਰਦਿਆਂ ਨੂੰ ਸ਼ਾਂਤੀ ਦੇਣ ਲਈ ਸਤਿਗੁਰੂ ਜੀ ਨੇ ਫਿਰ ਬਾਣੀ ਉਚਾਰਨ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਪਾਂਧੇ ਨੂੰ ਉਪਦੇਸ਼ ਦਿੱਤਾ, ਉੱਥੇ ਵੀ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਉਪਦੇਸ਼ ਦਿੱਤਾ ਤਾਂ ਉੱਥੇ ਵੀ ਬਾਣੀ ਉਚਾਰੀ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮੇਂ ਸਮੇਂ ਜੇ ਸੱਜਣ ਠੱਗ ਨੂੰ ਤਾਰਨ ਗਏ ਆ ਤਲੰਬੇ ਦੀ ਧਰਤੀ 'ਤੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਸ਼ਬਦ ਉਚਾਰਿਆ, ਊਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਤ ਨਾ ਉਤਰੈ ਜੀ ਸਭ ਧੋਵਾਂ ਤਿਸ। ਸਤਿਗੁਰੂ ਜੀ ਨੇ ਉੱਥੇ ਪਾਵਨ ਸ਼ਬਦ ਉਚਾਰਿਆ। ਜੇ ਕਿਤੇ ਸਤਿਗੁਰੂ ਮਹਾਰਾਜ ਦੀਪਾਲਪੁਰ ਦੀ ਧਰਤੀ 'ਤੇ ਕੋਹੜੀ ਦੀ ਪੁਕਾਰ ਸੁਣ ਕੇ ਗਏ ਹੈ ਤਾਂ ਉੱਥੇ ਬਾਣੀ ਦਾ ਸ਼ਬਦ ਉਚਾਰਿਆ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੇ ਸਤਿਗੁਰੂ ਮਹਾਰਾਜ ਸੁਮੇਰ ਪਰਬਤ 'ਤੇ ਗਏ ਹੈ, ਸਿੱਧਾ ਨਾਲ ਚੱਲ ਬਟਾਲੇ ਦੀ ਧਰਤੀ 'ਤੇ ਵਿਚਾਰ ਚਰਚਾ ਹੋਈ ਹੈ, ਤਾਂ ਸਤਿਗੁਰੂ ਜੀ ਨੇ ਉੱਥੇ ਕੁਝ ਜਪ ਬਾਣੀ ਦੀਆਂ ਪੌੜੀਆਂ, ਫਿਰ ਸਿੱਧ ਗੋਸ਼ਟ ਬਾਣੀ ਉਚਾਰਨ ਕੀਤੀ। ਇਉਂ ਸਮੇਂ ਸਮੇਂ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਜਿਸ ਵੇਲੇ ਸਤਿਗੁਰੂ ਜੀ ਨੇ ਆਪਣਾ ਸਰੂਪ ਬਦਲਿਆ, ਤਾਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ, ਆਪਣਾ ਦੂਸਰਾ ਸਰੂਪ ਦੂਸਰਾ ਜਾਮਾ ਧਾਰਨ ਕੀਤਾ, ਤਾਂ ਆਪਣੀ ਸਾਰੀ ਬਾਣੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੂੰ ਸੌਂਪ ਦਿੱਤੀ ਹੈ। ਜਿੱਥੇ ਗੁਰਤਾ ਦਾ ਤਿਲਕ ਦਿੱਤਾ ਉੱਥੇ ਬਾਣੀ ਵੀ ਦਿੱਤੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੰਦੀਓ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ 'ਤੇ ਸੁਭਾਏਮਾਨ ਹੋਏ, ਤਾਂ ਸਤਿਗੁਰਾਂ ਨੂੰ ਆਪਣੀ ਬਾਣੀ ਗੁਰਿਆਈ ਦਾ ਤਿਲਕ ਦਿੱਤਾ ਹੈ ਅਤੇ ਬਾਣੀ ਭੇਟ ਕਰ ਦਿੱਤੀ ਆ। ਉਹ ਸਤਿਗੁਰਾਂ ਵਾਲੀ ਬਾਣੀ ਦੀਆਂ ਪੋਥੀਆਂ ਜਿਹੜੀਆਂ ਨੇ ਉਹ ਗੋਇੰਦਵਾਲ ਦੀ ਧਰਤੀ 'ਤੇ ਨੇ। ਇੱਧਰ ਚੌਥੇ ਪਾਤਸ਼ਾਹ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ 'ਤੇ ਸੁਭਾਏਮਾਨ ਹੁੰਦੇ ਆ। ਸਤਿਗੁਰੂ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਧਾਤੇ ਤਾ ਤੂੰ ਸੋਹਿਆ, ਐਸੇ ਦਰਬਾਰ ਦੀ ਸਾਜਨਾ ਕਰਦੇ ਆ। ਸਤਿਗੁਰੂ ਮਹਾਰਾਜ ਦਰਬਾਰ 'ਚ ਸਜੇ ਹੋਏ ਆ। ਇੱਕ ਦਿਨ ਇੱਕ ਰਬਾਬੀ ਸਿੱਖ ਨੇ ਕੀਰਤਨ ਕਰਦਿਆਂ ਬਚਨ ਕੀ ਪੜ੍ਹਿਆ, ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਕੇ ਬਚਨ ਕੀਤਾ, ਸਿੱਖਾ ਇਹ ਕਿਹਦੀ ਬਾਣੀ ਪੜ੍ਹ ਰਹੇ ਹੈ? ਕਹਿਣ ਲੱਗਿਆ, ਮਹਾਰਾਜ ਤੁਹਾਡੀ ਬਾਣੀ ਹੈ। ਮਹਾਰਾਜ ਕਹਿੰਦੇ, ਸਾਡੀ ਬਾਣੀ ਤਾਂ ਹੈ ਨਹੀਂ। ਕਹਿੰਦਾ, ਮਹਾਰਾਜ ਇਹਦੇ ਵਿੱਚ ਨਾਨਕ ਪਾਦਾ ਆਉਂਦਾ ਹੈ, ਤੁਹਾਡੀ ਬਾਣੀ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਇਹ ਕੱਚੀ ਬਾਣੀ ਹੈ, ਇਹਦੇ ਵਿੱਚ ਰਲਾਵਟ ਕੀਤੀ ਹੋਈ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ, ਹੋਰ ਕੱਚੀ ਬਾਣੀ ਕਹਿਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਬਖਾਣੀ। ਤਾਂ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਨਾਲ ਵਿਚਾਰ ਕੀਤੀ, ਬਾਬਾ ਬੁੱਢਾ ਜੀ ਨੂੰ ਕੋਲ ਬੁਲਾ ਕੇ ਵਿਚਾਰ ਕੀਤੀ ਵੀ ਬਾਬਾ ਜੀ, ਹੁਣ ਤਾਂ ਅਸੀਂ ਹਯਾਤੀ ਵਿੱਚ ਹਾਂ, ਸਰੀਰ ਵਿੱਚ ਹਾਂ, ਹੁਣ ਸਿੱਖ ਭੁਲੇਖਾ ਖਾ ਰਹੇ ਹੈ, ਤਾਂ ਬਾਅਦ ਵਿੱਚ ਸਿੱਖਾਂ ਨੂੰ ਕਿੱਦਾਂ ਪਤਾ ਲੱਗੇਗਾ? ਇਸ ਲਈ ਬਾਣੀ ਇਕੱਤਰਿਤ ਕਰਨੀ ਚਾਹੀਦੀ ਆ। ਭਾਈ ਗੁਰਦਾਸ ਜੀ ਨੇ ਦੱਸਿਆ, ਮਹਾਰਾਜ ਪਿਰਥੀ ਚੰਦ ਦਾ ਪੁੱਤਰ ਮਿਹਰਵਾਨ ਪਿੰਗਲ ਪੜ੍ਹੇ ਹੈ, ਉਹ ਕਵਿਤਾ ਰਚਦਾ ਹੈ, ਆਪਣੀ ਕੱਚੀ ਬਾਣੀ ਕਵਿਤਾ ਰਚ ਕੇ ਮਹਾਰਾਜ ਵਿੱਚ ਨਾਨਕ ਪਦ ਲਿਖ ਦਿੰਦਾ ਅਤੇ ਬਾਣੀ 'ਚ ਰਲਾਵਟ ਕਰਦਾ। ਤਾਂ ਸਤਿਗੁਰੂ ਮਹਾਰਾਜ ਨੇ ਫਿਰ ਉਸ ਵੇਲੇ ਵਿਚਾਰਿਆ ਕਿ ਬਾਣੀ ਇਕੱਤਰਿਤ ਕਰਨੀ ਚਾਹੀਦੀ ਹੈ। ਜਿੱਥੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ, ਸਤਿਗੁਰਾਂ ਨੇ ਸਿੱਖਾਂ ਨੂੰ ਭੇਜ ਕੇ ਬਾਣੀ ਮੰਗਾਈ ਹੈ, ਗੋਇੰਦਵਾਲ ਦੀ ਧਰਤੀ ਦੇ ਬਾਣੀ ਦੀਆਂ ਸਤਿਗੁਰਾਂ ਦੀਆਂ ਪੋਥੀਆਂ ਨੇ ਬਾਬੇ ਮੋਹਨ ਜੀ ਦੇ ਚੁਬਾਰੇ ਵਿੱਚ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰਿਆ ਵੀ ਬਾਬੇ ਮੋਹਨ ਤੋਂ ਬਾਣੀ ਦੀਆਂ ਪੋਥੀਆਂ ਲਿਆਉਣੀਆਂ ਚਾਹੀਦੀਆਂ। ਇਤਿਹਾਸ ਵਿੱਚ ਜੇਕਰ ਆਉਂਦਾ, ਮਹਾਰਾਜ ਨੇ ਜਦੋਂ ਬਚਨ ਕੀਤਾ, ਭਾਈ ਗੁਰਦਾਸ ਜੀ ਹੱਥ ਜੋੜ ਕੇ ਖਲੋ ਕੇ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਪੋਥੀਆਂ ਲੈ ਕੇ ਆਉਣਾ। ਮਹਾਰਾਜ ਨੇ ਵਿਚਾਰਿਆ ਕਿ ਭਾਈ ਜੀ ਦੇ ਅੰਦਰ ਮੈਂ ਆ ਗਈ ਹੈ। ਪਾਤਸ਼ਾਹ ਕੁਝ ਬੋਲੇ ਨਹੀਂ, ਭਾਈ ਗੁਰਦਾਸ ਜੀ ਗਏ ਹੈ, ਤੁਸੀਂ ਸਾਰੇ ਇਤਿਹਾਸ ਪੜ੍ਹਦੇ ਸੁਣਦੇ ਹੋ, ਭਾਈ ਗੁਰਦਾਸ ਜੀ ਗਏ ਹੈ, ਪਰ ਬਾਬਾ ਮੋਹਨ ਜੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਖਾਲੀ ਹੱਥ ਮੁੜਨਾ ਪਿਆ। ਭਾਈ ਗੁਰਦਾਸ ਜੀ ਜਦੋਂ ਵਾਪਸ ਆਇਆ ਤਾਂ ਬਾਬਾ ਬੁੱਢਾ ਜੀ ਖੜ੍ਹੇ ਹੋ ਗਏ ਹੱਥ ਜੋੜ ਕੇ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਲੈ ਕੇ ਆਉਣਾ। ਆਗਿਆ ਨਹੀਂ ਹੋਈ, ਪਰ ਬਾਬਾ ਬੁੱਢਾ ਜੀ ਗਏ ਨੇ, ਜਾ ਕਰਕੇ ਬੂਹਾ ਖੜਕਾਇਆ, ਬੜਾ ਚਿਰ ਖੜਕਾਉਂਦੇ ਰਹੇ, ਪਰ ਬਾਬਾ ਮੋਹਨ ਜੀ ਨੇ, ਗੁਰੂ ਕੇ ਸਾਹਿਬਜ਼ਾਦੇ ਨੇ ਬੂਹਾ ਨਹੀਂ ਖੋਲ੍ਹਿਆ। ਬਾਬਾ ਜੀ ਦਾ ਸਰੀਰ ਬੜਾ ਜਰਵਾਣਾ, ਕੱਦਾਵਾਰ ਸਰੀਰ ਸੀ, ਬੜੇ ਬਲ ਵਾਲੇ ਸਨ। ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਗੁਰਪ੍ਰਤਾਪ 'ਚ ਲਿਖਦੇ ਆ ਕਿ ਬਾਬਾ ਬੁੱਢਾ ਜੀ ਨੇ ਜ਼ੋਰ ਦੀ ਧੱਕਾ ਮਾਰਿਆ, ਸਮੇਤ ਚੂੜਾਂ ਦੇ ਦਰਵਾਜ਼ਾ ਪੁੱਟ ਦਿੱਤਾ। ਅੰਦਰ ਕੀ ਵੇਖਦੇ ਆ? ਬਾਬਾ ਮੋਹਨ ਜੀ ਦਸਵੇਂ ਦੁਆਰ 'ਚ ਸਵਾਸ ਚੜ੍ਹਾਏ ਆ, ਸਮਾਧੀ ਵਿੱਚ ਬੈਠੇ ਆ, ਸਰੀਰ ਨੂੰ ਪਕੜ ਕੇ ਬੜਾ ਹਲੂਣੇ ਆ, ਪਰ ਸਵਾਸ ਨਹੀਂ ਉਤਰੇ, ਨੇਤਰ ਨਹੀਂ ਖੁੱਲ੍ਹੇ। ਬੜਾ ਯਤਨ ਕੀਤਾ ਪਰ ਪੋਥੀਆਂ ਪ੍ਰਾਪਤ ਨਹੀਂ ਹੋਈਆਂ। ਬਾਬਾ ਬੁੱਢਾ ਜੀ ਵੀ ਵਾਪਸ ਆਇਆ ਤਾਂ ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵੇਲੇ ਸੰਗਤ ਨੂੰ ਨਾਲ ਲਿਆ। ਇਸ ਅੰਮ੍ਰਿਤਸਰ ਦੀ ਧਰਤੀ ਤੋਂ ਸਤਿਗੁਰੂ ਦੇਖੋ ਗੋਇੰਦਵਾਲ ਕਿਤਨੀ ਦੂਰ ਹੈ, ਪਾਲਕੀ ਲੈ ਲਈ ਹੈ ਨਾਲ ਪੋਥੀਆਂ ਵਾਸਤੇ, ਪਰ ਆਪ ਪਾਲਕੀ 'ਚ ਸਵਾਰ ਨਹੀਂ ਹੋਏ। ਸਤਿਗੁਰੂ ਮਹਾਰਾਜ ਨੰਗੇ ਚਰਨੀ ਗਏ ਹੈ, ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਪੁੱਜੇ ਹੈ, ਸਤਿਗੁਰੂ ਨਾਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਵਿੱਤਰ ਅਸਥਾਨ 'ਤੇ ਮੱਥਾ ਟੇਕੇ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦੇਹਰੇ 'ਤੇ ਦੇਖ ਕਰਵਾਈ, ਅਰਦਾਸ ਕੀਤੀ ਹੈ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਵਿੱਚ ਵੇਖੋ ਬਾਣੀ ਦਾ ਅਦਬ, ਬਾਣੀ ਦਾ ਸਤਿਕਾਰ। ਸਤਿਗੁਰੂ ਜੀ ਬਾਬਾ ਮੋਹਨ ਜੀ ਦਾ ਜਿੱਥੇ ਚਵਾਰਾ ਉਸ ਗਲੀ ਵਿੱਚ ਗਏ ਹੈ, ਤਾਂ ਗਲੀ ਦੇ ਵਿੱਚ ਕੋਈ ਸਤਿਗੁਰੂ ਜੀ ਨੇ ਸਿੰਘਾਸਣ ਹੀ ਨਹੀਂ ਲਾਇਆ, ਕੋਈ ਤਖ਼ਤ ਪੋਸ ਨਹੀਂ ਵਸਾਇਆ, ਇੱਥੋਂ ਤੱਕ ਕਿ ਥੱਲੇ ਕੋਈ ਦਰੀ ਚਾਦਰ ਵੀ ਨਹੀਂ ਵਿਸਵਾਈ, ਭੁੰਜੇ ਆਸਣ ਕੀਤਾ ਹੈ। ਭੁੰਜੇ ਬੈਠ ਕੇ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦੇ ਮਨਾਂ ਨੂੰ ਮੋਹਣ ਵਾਲਾ ਹੈ, ਉਸ ਮੋਹਨ ਪਰਮੇਸ਼ਵਰ ਨੂੰ ਸੰਬੋਧਨ ਹੋ ਕੇ ਸ਼ਬਦ ਉਚਾਰਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਬਾਬਾ ਮੋਹਨ ਜੀ ਨੇ ਜਿਸ ਵੇਲੇ ਸਿਫਤ ਦੇ ਵਚਨ ਸੁਣੇ ਹੈ, ਨੇਤਰ ਖੁੱਲ੍ਹੇ ਨੇ, ਉਸ ਵੇਲੇ ਚੁਬਾਰੇ 'ਚੋਂ ਬਾਹਰ ਆਏ ਹੈ ਅਤੇ ਪੋਥੀਆਂ ਲੈ ਕੇ ਥੱਲੇ ਆਏ ਹੈ। ਧੰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੋਥੀਆਂ ਭੇਟ ਕੀਤੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸੀਸ ਰੱਖਣ ਲੱਗੇ, ਮਹਾਰਾਜ ਨੇ ਵਰਜ ਦਿੱਤਾ ਹੈ। ਪਾਤਸ਼ਾਹ ਕਹਿਣ ਲੱਗੇ, ਮਾਮਾ ਜੀ ਤੁਸੀਂ ਰਿਸ਼ਤੇ ਵਿੱਚ ਸਾਡੇ ਮਾਮੇ ਲੱਗਦੇ ਹੋ, ਕਿਉਂਕਿ ਬਾਬਾ ਮੋਹਨ ਜੀ ਦੇ ਭੈਣ ਸਨ ਬੀਬੀ ਭਾਨੀ ਜੀ, ਧੰਨ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਨੇ, ਸਕੇ ਮਾਮੇ ਨੇ ਬਾਬਾ ਮੋਹਨ ਜੀ। ਮਾਮਾ ਜੀ ਤੁਸੀਂ ਵੱਡੇ ਥਾਂ ਲੱਗਦੇ ਹੋ, ਤੁਸੀਂ ਮੇਰੇ ਚਰਨਾਂ 'ਤੇ ਸੀਸ ਕਿਉਂ ਰੱਖਦੇ ਹੋ, ਅਵੱਗਿਆ ਹੋ ਜਾਵੇਗੀ। ਤਾਂ ਬਾਬਾ ਮੋਹਨ ਜੀ ਕਹਿਣ ਲੱਗੇ, ਸਤਿਗੁਰੂ ਜਿਸ ਵੇਲੇ ਤੁਹਾਡੇ ਪਿਤਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸਾਡੇ ਪਿਤਾ ਧੰਨ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਸੌਂਪੀ ਸੀ, ਮੇਰੇ ਭਰਾਤਾ ਬਾਬਾ ਮੋਹਰੀ ਜੀ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਭ ਤੋਂ ਪਹਿਲਾਂ ਮੱਥਾ ਟੇਕ ਦਿੱਤਾ ਸੀ। ਮੋਹਰੀ ਪੁੱਤ ਸਨਮੁਖ ਹੂਆ ਰਾਮਦਾਸ ਹੈ ਪੈਰੀ ਪਾਏ ਜੀ। ਉਹ ਜਦੋਂ ਮਹਾਰਾਜ ਨੇ ਮੈਨੂੰ ਹੁਕਮ ਕੀਤਾ ਸੀ ਤਾਂ ਮੈਂ ਕਿਹਾ ਸੀ, ਸਤਿਗੁਰੂ ਆ ਸਾਡੀ ਵਸਤ ਗੁਰਤਾ ਗੱਦੀ ਸੇਵਕ ਨੂੰ ਦੇ ਰਹੇ ਹੋ, ਵੇਖ ਕੇ ਮੇਰਾ ਹਿਰਦਾ ਤਪ ਰਿਹਾ, ਮੈਂ ਕਿਵੇਂ ਮੱਥਾ ਟੇਕ ਦੇਵਾਂ। ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਸੀ, ਮੋਹਨ ਜੇ ਤੂੰ ਬਚਨ ਨਹੀਂ ਮੰਨੇਗਾ, ਮਸਤਕ ਨਹੀਂ ਟੇਕੇਗਾ ਧੰਨ ਗੁਰੂ ਰਾਮਦਾਸ ਜੀ ਨੂੰ, ਤੇਰਾ ਹਿਰਦਾ ਤਪਦਾ ਹੀ ਰਹੇਗਾ, ਮਨ ਸ਼ਾਂਤ ਨਹੀਂ ਹੋਵੇਗਾ। ਬਾਬਾ ਮੋਹਨ ਜੀ ਦੇ ਕੰਠ ਦੇ ਵਿੱਚ ਸਿਮਰਨ ਚੜਦਾ ਸੀ, ਬੜੀ ਸਮਾਧੀ ਲਾਉਂਦੇ ਸਨ, ਪਰ ਮਨ ਸ਼ਾਂਤ ਨਹੀਂ ਸੀ ਰਹਿੰਦਾ, ਮਨ ਨਹੀਂ ਸੀ ਟਿਕਦਾ। ਤਾਂ ਇੱਕ ਦਿਨ ਅਰਦਾਸ ਕੀਤੀ ਮਹਾਰਾਜ ਮੈਂ ਕਿ ਹੇ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ, ਮੈਥੋਂ ਭੁੱਲ ਹੋ ਗਈ, ਤੁਹਾਡਾ ਬਚਨ ਨਹੀਂ ਕਮਾਇਆ ਗਿਆ, ਮੇਰੇ 'ਤੇ ਕਿਰਪਾ ਕਰੋ, ਮੇਰੇ ਮਨ ਨੂੰ ਸ਼ਾਂਤ ਕਰ ਦਿਓ, ਤਪਦਾ ਹਿਰਦਾ ਠਾੜ ਦਿਓ। ਤਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਮੋਹਨ ਜੀ ਕਹਿੰਦੇ ਮੇਰੇ ਅਨੁਭਵ 'ਚ ਦਰਸ਼ਨ ਦਿੱਤੇ, ਸਤਿਗੁਰੂ ਅਨੁਭਵ ਪ੍ਰਕਾਸ਼ ਨੇ ਸਿੱਖਾਂ ਨੂੰ ਅਨੁਭਵ ਦੇ ਵਿੱਚ ਦਰਸ਼ਨ ਬਖਸ਼ਦੇ ਆ ਸਮੇਂ ਸਮੇਂ। ਕਹਿੰਦੇ ਮਹਾਰਾਜ ਅਨੁਭਵ ਦੇ ਵਿੱਚ ਦਰਸ਼ਨ ਹੋਇਆ, ਤਾਂ ਮਹਾਰਾਜ ਕਹਿਣ ਲੱਗੇ ਪੁੱਤਰ ਮੋਹਨ, ਜੇ ਤੂੰ ਸਾਡਾ ਬਚਨ ਨਹੀਂ ਮੰਨਿਆ, ਦੁੱਖ ਪਾਇਆ, ਗੁਰੂ ਨੂੰ ਮੱਥਾ ਨਹੀਂ ਟੇਕਿਆ, ਗੁਰੂ ਦਾ ਸਰੀਕ ਬਣਿਆ, ਤੇਰਾ ਮਨ ਅਸ਼ਾਂਤ ਰਿਹਾ, ਜੇ ਹੁਣ ਤੂੰ ਭੁੱਲ ਬਖਸ਼ਾਉਣਾ ਚਾਹੁੰਦਾ, ਗੁਰੂ ਰਾਮਦਾਸ ਜੀ ਦੇ ਪੁੱਤਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਥਾਂ ਗੁਰਤਾ ਗੱਦੀ 'ਤੇ ਨੇ, ਉਹ ਤੇਰੇ ਕੋਲ ਬਾਣੀ ਦੀਆਂ ਪੋਥੀਆਂ ਲੈਣ ਆਵਣਗੇ, ਤੂੰ ਉਹਨਾਂ ਦੇ ਚਰਨਾਂ 'ਤੇ ਸੀਸ ਲਾਵੀਂ, ਤਾਂ ਤੇਰੇ ਮਨ ਨੂੰ ਜਿਹੜੀ ਅਸ਼ਾਂਤੀ ਆ ਮਿਟ ਕੇ ਸ਼ਾਂਤੀ ਆ ਜਾਵੇਗੀ। ਇਸ ਕਰਕੇ ਮਹਾਰਾਜ ਮੈਂ ਸਤਿਗੁਰਾਂ ਦਾ ਵਚਨ ਮੰਨ ਕੇ ਤੁਹਾਡੇ ਚਰਨਾਂ 'ਤੇ ਸੀਸ ਲਾ ਰਿਹਾ, ਆਪਣੀ ਭੁੱਲ ਬਖਸਾ ਰਿਹਾ, ਤਾਂ ਸਤਿਗੁਰੂ ਜੀ ਨੇ ਫਿਰ ਵਰਜਿਆ ਨਹੀਂ। ਬਾਬਾ ਮੋਹਨ ਜੀ ਨੇ ਸੀਸ ਲਾਇਆ ਮਹਾਰਾਜ ਦੇ ਚਰਨਾਂ 'ਤੇ, ਉਸੇ ਵੇਲੇ ਮਨ ਨੂੰ ਟਿਕਾ ਆ ਗਏ, ਸ਼ਾਂਤੀ ਆ ਗਈ ਆ, ਤਪਦਾ ਹਿਰਦਾ ਠਰ ਗਿਆ, ਸ਼ਾਂਤੀ ਦੇ ਸੋਮੇ ਸ਼ਾਂਤੀ ਬਣਦੇ ਹੋਏ ਮਹਾਰਾਜ ਗੋਇੰਦਵਾਲ ਤੋਂ ਚੱਲਦਿਆਂ ਹੋਇਆਂ ਪੋਥੀਆਂ ਪਾਲਕੀ ਸਾਹਿਬ 'ਚ ਸੁਸ਼ੋਭਿਤ ਨੇ, ਸਿੱਖ ਕੀਰਤਨ ਕਰ ਰਹੇ ਨੇ, ਮਹਾਰਾਜ ਆਪ ਚੌਰ ਸਾਹਿਬ ਨੰਗੇ ਚਰਨੀ ਕਰ ਰਹੇ ਆ। ਚੱਲਦਿਆਂ ਚੱਲਦਿਆਂ ਖਡੂਰ ਸਾਹਿਬ ਆਏ ਨੇ, ਇੱਥੇ ਬਾਬਾ ਦਾਤੂ ਜੀ ਜਿਸਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ 'ਤੇ ਲੱਤ ਮਾਰੀ ਸੀ ਅਤੇ ਲੱਤ 'ਚ ਦਰਦ ਰਹਿੰਦਾ ਸੀ, ਉਸ ਨੂੰ ਵੀ ਬਚਨ ਹੋਇਆ ਸੀ ਕਿ ਜਦ ਗੁਰੂ ਅਰਜਨ ਦੇਵ ਜੀ ਤੇਰੀ ਲੱਤ ਦੇ ਨਾਲ ਪਾਵਨ ਆਪਣਾ ਹਸਤ ਕਮਲ ਸੁਹਾਉਣਗੇ, ਤੇਰੀ ਲੱਤ ਦਾ ਦਰਦ ਉਸ ਵੇਲੇ ਮਿਟੇਗਾ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਸੋਮੇ, ਜਿੱਥੇ ਬਾਬੇ ਮੋਹਨ ਨੂੰ ਸ਼ਾਂਤੀ ਦਿੱਤੀ, ਉੱਥੇ ਬਾਬੇ ਦਾਤੂ ਦਾ ਜਿਹੜੇ ਲੱਤ ਦਾ ਦਰਦ ਸੀ ਮੇਟ ਕੇ ਉਹਨੂੰ ਵੀ ਸ਼ਾਂਤੀ ਦਿੱਤੀ। ਉੱਥੋਂ ਚੱਲ ਕੇ ਆ ਸਾਹਮਣੇ ਜਿਹੜਾ ਅਸਥਾਨ ਲੰਗਰ ਵਾਲੀ ਬਾਹੀ ਤੋਂ ਜਦੋਂ ਆਪਾਂ ਪਰਿਕਰਮਾ ਵਿੱਚ ਉਤਰਦੇ ਹਾਂ, ਅੱਗੇ ਸਾਹਮਣੇ ਇੱਕ ਚਬੂਤਰਾ ਹੈ, ਥੜਾ ਸਾਹਿਬ ਹੈ, ਜਿਹਨੂੰ 68 ਘਾਟ ਦੇ ਨਾਲ ਆਪਾਂ ਦਰਸ਼ਨ ਕਰਦੇ ਹਾਂ, ਸੰਗਮਰਮਰ ਦੀ ਪਾਲਕੀ ਬਣੀ ਹੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਸਮੇਤ ਉਹ ਪਾਲਕੀ ਲੈ ਕੇ ਪੁੱਜੇ ਹੈ, ਉਹ ਪਾਲਕੀ ਇੱਥੇ ਸੁਸ਼ੋਭਿਤ ਕੀਤੀ ਹੈ, ਇੱਥੇ ਉਹ ਪਾਲਕੀ ਸੁਸ਼ੋਭਿਤ ਕਰਨ ਕਰਕੇ ਅੱਜ ਵੀ ਉਸ ਯਾਦ ਵਿੱਚ ਸੰਗਮਰਮਰ ਦੀ ਪਾਲਕੀ ਬਣੀ ਹੋਈ ਹੈ। ਸਭ ਤੋਂ ਪਹਿਲਾਂ ਬਾਣੀ ਦੀਆਂ ਪੋਥੀਆਂ ਇੱਥੇ ਪੁੱਜੀਆਂ ਨੇ, ਇੱਥੇ ਬਾਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਸ਼ੋਭਿਤ ਕੀਤੀ ਹੈ। ਇਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਨੇ ਫਿਰ ਵਿਚਾਰਿਆ ਵੀ ਕੋਈ ਇਕਾਂਤ ਥਾਂ ਵੇਖੀਏ, ਤਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਰਾਮ ਸਰਵ ਸਾਹਿਬ ਵਾਲੀ ਥਾਂ ਦੀ ਚੋਣ ਕੀਤੀ, ਇੱਥੇ ਦੋ ਤੰਬੂ ਲਾਏ ਹੈ, ਕੋਲ ਛੋਟਾ ਸਰੋਵਰ ਤਿਆਰ ਕੀਤਾ, ਬੜੀਆਂ ਸੰਘਣੀਆਂ ਬੇਰੀਆਂ ਨੇ, ਬੜਾ ਸੋਹਣਾ ਰਮਣੀਕ ਅਸਥਾਨ ਹੈ, ਇਕਾਂਤ ਅਸਥਾਨ ਹੈ। ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ, ਬਾਬਾ ਜੀ ਤੁਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕਰਕੇ ਆਈਆਂ ਹੋਈਆਂ ਸੰਗਤਾਂ ਦੀਆਂ ਅਰਦਾਸਾਂ ਸੁਣਨੀ ਹੈ, ਸਾਡੇ ਥਾਂ ਸੰਗਤਾਂ ਨੂੰ ਉਹਨਾਂ ਦੀਆਂ ਝੋਲੀਆਂ ਭਰਨੀਆਂ, ਬੇਨਤੀਆਂ ਪ੍ਰਵਾਨ ਕਰਨੀਆਂ, ਦਰਸ਼ਨ ਬਖਸ਼ਣੇ ਹੈ। ਇਹ ਸਤਿਗੁਰੂ ਨੇ ਤਰੁੱਠ ਕੇ ਬਖਸ਼ਿਸ਼ ਕੀਤੀ ਅਤੇ ਸਤਿਗੁਰੂ ਕਹਿਣ ਲੱਗੇ, ਬਾਬਾ ਜੀ ਅਸੀਂ ਰਾਮਸਰ ਦੀ ਧਰਤੀ 'ਤੇ ਬੈਠ ਕਰਕੇ ਪਾਵਨ ਬੀੜ ਤਿਆਰ ਕਰਨ ਲੱਗੇ ਹਾਂ, ਸਾਡੇ ਵੱਲ ਕਿਸੇ ਨੂੰ ਨਹੀਂ ਆਉਣ ਦੇਣਾ। ਸਤਿਗੁਰੂ ਜੀ ਬਾਬਾ ਬੁੱਢਾ ਜੀ 'ਤੇ ਬਖਸ਼ਿਸ਼ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸੇਵਾ ਦਿੱਤੀ, ਆਪ ਸਤਿਗੁਰੂ ਮਹਾਰਾਜ ਰਾਮਸਰ ਦੀ ਪਾਵਨ ਧਰਤੀ 'ਤੇ ਗਰੀਬਨ ਵਾਸ ਸਤਿਗੁਰੂ ਅੰਮ੍ਰਿਤ ਵੇਲੇ ਬੈਠ ਕਰਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਸਤਿਗੁਰੂ ਪਾਵਨ ਸਰੂਪ ਲਿਖਾਵਣ ਲੱਗੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਤੋਂ ਇੱਕ ਓਅੰਕਾਰ ਤੋਂ ਲੈ ਕਰਕੇ ਸਤਿਗੁਰੂ ਮਹਾਰਾਜ ਨੇ ਬਾਣੀ ਲਿਖਵਾਈ ਹੈ, ਰਾਗ ਤੋਂ ਮੁਕਤ ਜਪ ਜੀ ਸਾਹਿਬ ਲਿਖਵਾਇਆ, ਫਿਰ ਸੋਦਰ ਦੇ ਸ਼ਬਦ ਸਤਿਗੁਰੂ ਜੀ ਨੇ ਸੋਹਲੇ ਦੇ ਸ਼ਬਦ ਲਿਖਵਾਏ ਹੈ। ਇਉਂ ਸਤਿਗੁਰੂ ਮਹਾਰਾਜ ਦੁਪਹਿਰ ਹੋਣ ਤੱਕ ਸਤਿਗੁਰੂ ਬਾਣੀ ਲਿਖਾਵਦੇ ਆ। ਬੜੀ ਸੁੰਦਰ ਲਿਖਾਈ ਹੈ ਭਾਈ ਗੁਰਦਾਸ ਜੀ ਦੀ। ਰੋਜ਼ਾਨਾ ਸਤਿਗੁਰੂ ਮਹਾਰਾਜ ਅੰਮ੍ਰਿਤ ਵੇਲੇ ਬਾਣੀ ਲਿਖਾਵਣ ਦੇ ਲਈ ਰਾਮਸਰ ਸਾਹਿਬ ਸਤਿਗੁਰੂ ਮਹਾਰਾਜ ਬੈਠਦੇ ਆ, ਭਾਈ ਗੁਰਦਾਸ ਜੀ ਸਮੇਂ ਸਿਰ ਪਹੁੰਚ ਜਾਂਦੇ ਆ ਅਤੇ ਭਾਈ ਗੁਰਦਾਸ ਸਾਹਿਬ ਜੀ ਫਿਰ ਉਸ ਵੇਲੇ ਸਤਿਗੁਰੂ ਮਹਾਰਾਜ ਜੋ ਬਾਣੀ ਉਚਾਰਦੇ ਆ ਬੜੇ ਧਿਆਨ ਨਾਲ ਸੁਣ ਕੇ ਨਾਲ ਨਾਲ ਲਿਖਦੇ ਆ। ਇਕੱਲਾ ਇਕੱਲਾ ਅੱਖਰ ਇਕੱਲੀ ਇਕੱਲੀ ਲਗ ਮਾਤਰ ਸਤਿਗੁਰੂ ਲਿਖਵਾ ਰਹੇ ਆ। ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਸਤਿਗੁਰਾਂ ਦੀ ਬਾਣੀ ਬਾਹਰ ਆਉਂਦੀ ਹੈ ਉੱਥੇ ਸਤਿਗੁਰੂ ਦੋ ਅੱਖਰ ਲਿਖਦੇ ਆ, ਇੱਕ ਸ਼ਬਦ ਸੱਸੇ ਨੂੰ ਔਂਕੜ, ਧੱਦੇ ਨੂੰ ਔਂਕੜ, ਸੁੱਧ ਭਾਵ ਇਹ ਬਾਣੀ ਸੁੱਧ ਹੈ, ਇਹਦੇ ਵਿੱਚ ਕੋਈ ਘਾਟ ਵਾਧ ਕਰਨ ਦਾ ਯਤਨ ਨਾ ਕਰੇ। ਜਿੱਥੇ ਆਪਣੀ ਵਾਰ ਦੇ ਸਲੋਕ ਪੌੜੀਆਂ ਆਉਂਦੀਆਂ ਸਤਿਗੁਰੂ ਮਹਾਰਾਜ ਉੱਥੇ ਲਿਖਦੇ ਆ ਸੁੱਧ ਕੀਚੇ, ਕਿਉਂਕਿ ਵੱਡੇ ਸਤਿਗੁਰਾਂ ਦੀ ਬਾਣੀ ਅਸੀਂ ਸੁੱਧ ਨਹੀਂ ਕਰ ਸਕਦੇ, ਉਹ ਸੁੱਧ ਆ ਪਹਿਲਾਂ ਹੀ, ਇਸ ਕਰਕੇ ਇਕੱਲਾ ਸੁੱਧ ਸ਼ਬਦ ਲਿਖਦੇ ਆ। ਜਿੱਥੇ ਆਪਣੀ ਉਚਾਰਨ ਕੀਤੀ ਬਾਣੀ ਲਿਖਦੇ ਆ ਮਹਾਰਾਜ ਵਾਰਾਂ, ਉੱਥੇ ਸਤਿਗੁਰੂ ਲਿਖਦੇ ਆ ਸੁੱਧ ਕੀਚੇ, ਅਸੀਂ ਸੁੱਧ ਕੀਤੀ ਹੋਈ ਹੈ। ਮਤਾਂ ਕੋਈ ਯਤਨ ਕਰੇ ਵੀ ਜਿਵੇਂ ਅੱਜ ਕੱਲ੍ਹ ਕਹਿੰਦੇ ਆ ਵਿਆਕਰਨ ਦੇ ਹਿਸਾਬ ਨਾਲ ਆਹ ਹੋਣਾ ਚਾਹੀਦਾ ਜੀ, ਆਹ ਹੋਣਾ ਚਾਹੀਦਾ, ਬਾਣੀ ਵਿੱਚ ਨਹੀਂ ਕੋਈ ਬਾਤ ਘਾਟ ਕਰ ਸਕਦਾ। ਜੋ ਮਹਾਰਾਜ ਨੇ ਲਿਖਿਆ ਅੱਖਰ ਅੱਖਰ ਲਗ ਮਾਤਰ ਇੰਨ ਵਿੰਨ ਪੜ੍ਹਨਾ ਹੈ, ਨਾ ਕੋਈ ਘੱਟ ਨਾ ਕੋਈ ਵੱਧ, ਇੱਕੋ ਹੀ ਲਗ ਮਾਤਰ ਦਾ ਫਰਕ ਪਾਇਆ ਸੀ ਆਨੰਦਪੁਰ ਸਾਹਿਬ ਸਤਿਗੁਰੂ ਜੀ ਨੇ ਸਿੱਖ ਨੂੰ ਤਾੜਨਾ ਕੀਤੀ ਸੀ, ਇੱਕੋ ਹੀ ਸ਼ਬਦ ਦਾ ਫਰਕ ਪਾਇਆ ਸੀ ਬਾਬਾ ਰਾਮ ਰਾਏ ਨੇ ਸਤਿਗੁਰੂ ਜੀ ਨੇ ਬੇਮੁੱਖ ਕਰਾਰ ਦੇ ਦਿੱਤਾ ਸੀ। ਇਸ ਲਈ ਸਤਿਗੁਰੂ ਮਹਾਰਾਜ ਬਾਣੀ ਲਿਖਵਾ ਰਹੇ ਆ ਰੋਜ਼ਾਨਾ। ਜਿਸ ਵੇਲੇ ਸਤਿਗੁਰਾਂ ਦੀ ਬਾਣੀ ਲਿਖਵਾਈ ਆ ਮਹਾਰਾਜ ਨੇ, ਭਗਤਾਂ ਦੀ ਬਾਣੀ ਦੀ ਵਾਰੀ ਆਈ ਆ ਮਹਾਰਾਜ, ਜਿੱਥੇ ਸਤਿਗੁਰਾਂ ਦੀ ਬਾਣੀ ਦਾ ਸ਼ਬਦ ਪੂਰਾ ਹੁੰਦਾ ਹੈ, ਅਖੀਰਲੀ ਤੁਕ ਵਿੱਚ ਨਾਨਕ ਪਦ ਲਿਖਾਉਂਦੇ ਆ, ਸਤਿਗੁਰਾਂ ਦੇ ਨਾਮ ਦੀ ਮੋਹਰ ਲਾਉਂਦੇ ਆ ਵੀ ਇਹ ਵੱਡੇ ਸਤਿਗੁਰਾਂ ਦੀ ਬਾਣੀ ਹੈ, ਇਹ ਸਤਿਗੁਰਾਂ ਦੀ ਬਾਣੀ ਹੈ, ਨਾਨਕ ਪਦ ਦੀ ਮੋਹਰ ਛਾਪ ਲਾ ਦਿੰਦੇ ਆ ਸਤਿਗੁਰੂ। ਜਿਸ ਵੇਲੇ ਭਗਤਾਂ ਦੀ ਬਾਣੀ ਆਉਂਦੀ ਹੈ ਤਾਂ ਸਤਿਗੁਰੂ ਮਹਾਰਾਜ ਜਿਸ ਵੀ ਭਗਤ ਦੀ ਬਾਣੀ ਹੈ ਉਹ ਭਗਤ ਸਾਹਿਬਾਨ ਦਾ ਨਾਮ ਦਰਜ ਕਰਦੇ ਆ। ਜਿਸ ਵੇਲੇ ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ ਵੀ ਮਹਾਰਾਜ ਵੱਡੇ ਸਤਿਗੁਰਾਂ ਦੀ ਬਾਣੀ ਲਿਖਵਾ ਰਹੇ ਹੈ, ਪੋਥੀਆਂ ਨੇ ਪੋਥੀਆਂ 'ਚੋਂ ਬਾਣੀ ਲਿਖਵਾ ਰਹੇ ਆ, ਆਪਣੀ ਬਾਣੀ ਕੰਠੋਂ ਉਚਾਰਨ ਕਰ ਰਹੇ ਹੈ, ਪਰ ਆ ਭਗਤ ਸਾਹਿਬਾਨ ਦੀ ਬਾਣੀ ਕਿੱਥੋਂ ਲਿਖਾ ਰਹੇ ਆ? ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਆਉਂਦਾ ਹੈ, ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਲਿਖਦੇ ਹੈ ਕਿ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਰਾਮਸਰ ਦੀ ਧਰਤੀ 'ਤੇ, ਮਹਾਰਾਜ ਆਪ ਜੀ ਕਿਰਪਾ ਕਰੋ, ਆਹ ਕਿਹਨਾਂ ਦੀ ਬਾਣੀ ਲਿਖਾ ਰਹੇ ਹੋ ਮਹਾਰਾਜ, ਜਿਹਨਾਂ ਨੂੰ ਤੁਸੀਂ ਭਗਤ ਸ਼ਬਦ ਲਿਖ ਰਹੇ ਹੋ? ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਦੋਂ ਹੋਏ ਨੇ, ਕੌਣ ਨੇ? ਕਿਉਂਕਿ ਅਸੀਂ ਤਾਂ ਗੁਰਸਿੱਖਾਂ ਤੋਂ ਇਤਿਹਾਸ ਸੁਣਿਆ, ਬਾਣੀ ਸੁਣਦੇ ਆ ਰਹੇ ਹਾਂ ਭਗਤਾਂ ਦੀ, ਪਰ ਉਸ ਵੇਲੇ ਸਭ ਤੋਂ ਪਹਿਲੀ ਵਾਰ ਲਿਖਾਈ ਜਾ ਰਹੀ ਸੀ। ਭਾਈ ਗੁਰਦਾਸ ਜੀ ਨੇ ਜਦੋਂ ਬੇਨਤੀ ਕੀਤੀ, ਮਹਾਰਾਜ ਕਹਿਣ ਲੱਗੇ ਭਾਈ ਜੀ ਜਿਸ ਸਮੇਂ ਤੁਸੀਂ ਰੋਜ਼ ਆਉਣੇ ਹੋ, ਭਾਈ ਸੰਤੋਖ ਸਿੰਘ ਲਿਖਦੇ ਆ ਗੁਰਪ੍ਰਤਾਪ ਵਿੱਚ, ਮਹਾਰਾਜ ਕਹਿਣ ਲੱਗੇ ਕੱਲ੍ਹ ਨੂੰ ਦੋ ਘੜੀਆਂ ਪਹਿਲਾਂ ਆਇਓ, ਤਾਂ ਅਗਲੇ ਦਿਨ ਭਾਈ ਗੁਰਦਾਸ ਜੀ ਦੋ ਘੜੀਆਂ ਪਹਿਲਾਂ ਸਤਿਗੁਰੂ ਜੀ ਦੇ ਤੰਬੂ ਵਿੱਚ ਰੋਜ਼ਾਨਾ ਵਾਂਗ ਜਿਵੇਂ ਮੱਥਾ ਟੇਕਦੇ ਪਹਿਲਾਂ ਜਾ ਕੇ ਮਹਾਰਾਜ ਨੂੰ ਮੱਥਾ ਟੇਕਣ ਗਏ ਹੈ, ਤਾਂ ਕੀ ਵੇਖਦੇ ਆ ਕਈ ਰੂਹਾਂ ਸਤਿਗੁਰੂ ਜੀ ਦੇ ਆਲੇ ਦੁਆਲੇ ਬੈਠੀਆਂ। ਮੱਥਾ ਟੇਕ ਕੇ ਪੁੱਛਿਆ ਮਹਾਰਾਜ ਇਹ ਕੌਣ ਨੇ? ਤਾਂ ਮਹਾਰਾਜ ਕਹਿਣ ਲੱਗੇ ਪੁੱਛ ਲਓ ਇਹਨਾਂ ਨੂੰ ਕੌਣ ਹੈ, ਆਪ ਹੀ ਦੱਸਣਗੇ। ਪੁੱਛਿਆ ਤਾਂ ਦੱਸਿਆ ਗਿਆ ਕਿ ਇਹ ਭਗਤ ਕਬੀਰ ਜੀ ਨੇ, ਇਹ ਭਗਤ ਰਵਿਦਾਸ ਜੀ ਨੇ, ਇਹ ਭਗਤ ਫਰੀਦ ਜੀ ਨੇ, ਇਹ ਭਗਤ ਧੰਨਾ ਜੀ ਨੇ, ਉਹ 15 ਭਗਤਾਂ ਦੇ ਰੂਹਾਂ ਦੇ ਸਤਿਗੁਰੂ ਜੀ ਨੇ ਦਰਸ਼ਨ ਕਰਾਏ। ਇਹ ਕੋਈ ਮੈਂ ਆਪਣੇ ਕੋਲ ਨਹੀਂ, ਸਾਡੇ ਇਤਿਹਾਸ ਵਿੱਚ ਇਸੇ ਸਥਾਨ 'ਤੇ ਰੋਜ਼ਾਨਾ ਇਤਿਹਾਸਕ ਸਥਾਨਾਂ 'ਤੇ ਜਿਹੜੀ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਹੁੰਦੀ, ਉਹਦੇ ਵਿੱਚ ਇਹ ਪ੍ਰਸੰਗ ਅੰਕਤ ਹੈ ਬੜੇ ਵਿਸਥਾਰ ਨਾਲ। ਮੈਂ ਸਮੇਂ ਵਿੱਚ ਰਹਿ ਕੇ ਸੰਖੇਪ ਬੇਨਤੀ ਕਰ ਰਿਹਾ। ਫਿਰ ਰੋਜ਼ਾਨਾ ਉਹ ਭਗਤ ਸਾਹਿਬਾਨ ਦੀ ਬਾਣੀ ਲਿਖਾਵਦੇ ਆ। ਜਿਸ ਵੇਲੇ ਸੂਰਦਾਸ ਭਗਤ ਜੀ ਦੀ ਬਾਣੀ ਲਿਖਾਈ ਜਾ ਰਹੀ ਹੈ, ਗੁਰਪ੍ਰਤਾਪ ਦੇ ਵਿੱਚ ਜ਼ਿਕਰ ਆਉਂਦਾ ਹੈ, ਭਗਤ ਸੂਰਦਾਸ ਜੀ ਆਪਣੀ ਬਾਣੀ ਲਿਖਾਵਣ ਲੱਗੇ ਹੈ, ਇੱਕੋ ਹੀ ਤੁਕ ਲਿਖਾਈ ਹੈ ਅਤੇ ਸਮਾਧੀ ਲੱਗ ਗਈ ਆ। ਅਸੀਂ ਹੋ ਸਕਦਾ ਤਰਕ ਕਰੀਏ, ਕਿਉਂਕਿ ਸਾਡੀ ਉਹ ਅਵਸਥਾ ਨਹੀਂ ਹੈ, ਇਹ ਅਵਸਥਾਵਾਂ ਦੀਆਂ ਗੱਲਾਂ ਨੇ। ਕਹਿੰਦੇ ਉਸ ਵੇਲੇ ਜਦੋਂ ਸਮਾਧੀ ਲੱਗੀ ਹੈ, ਇੱਕੋ ਹੀ ਤੁਕ ਉਚਾਰੀ ਹੈ, ਉਹ ਤੁਕ ਭਾਈ ਗੁਰਦਾਸ ਜੀ ਨੇ ਲਿਖ ਲਈ ਹੈ, ਸਾਡ ਮਨ ਹਰ ਬਿਮੁੱਖਣ ਕੋ ਸੰਗ। ਕਿੰਨਾ ਚਿਰ ਭਾਈ ਗੁਰਦਾਸ ਜੀ ਉਡੀਕਦੇ ਰਹੇ ਵੀ ਹੁਣ ਵੀ ਬੋਲੇ, ਹੁਣ ਵੀ ਬੋਲੇ, ਤਾਂ ਸਤਿਗੁਰੂ ਜੀ ਨੇ ਸਾਰੰਗ ਰਾਗ ਦੇ ਵਿੱਚ ਇਹ ਤੁਕ ਲਿਖਵਾਈ ਹੈ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਇੱਕੋ ਹੀ ਤੁਕ ਰਹਿਣ ਦਿਓ, ਗੁਰਸਿੱਖ ਜਿਹੜੇ ਇੱਕ ਤੁਕ ਨੂੰ ਪੜਿਆ ਕਰਨਗੇ ਉਹਨੂੰ ਪੂਰੇ ਸ਼ਬਦ ਦਾ ਫਲ ਮਿਲ ਜਾਇਆ ਕਰੇਗਾ। ਉਸ ਵੇਲੇ ਭਾਈ ਬੰਨੋ ਵੀ ਕੋਲ ਹੈ, ਭਾਈ ਬੰਨੋ ਕਲਮਾ ਘੜਦਾ ਸੀ, ਸੇਵਾ ਕਰਦਾ ਸੀ। ਜਿਸ ਵੇਲੇ ਸਮਾਧੀ ਖੁੱਲ੍ਹੀ ਹੈ, ਸੂਰਦਾਸ ਜੀ ਨੇ ਸ਼ਬਦ ਪੂਰਾ ਕਰ ਦਿੱਤਾ। ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਵੀ ਰਹਿਣ ਦਿਓ, ਇੱਕੋ ਹੀ ਤੁਕ ਲਿਖਣੀ ਹੈ ਬਾਣੀ 'ਚ। ਅੱਜ ਵੀ ਉਹ ਇੱਕੋ ਹੀ ਤੁਕ ਹੈ ਗੁਰੂ ਗ੍ਰੰਥ ਸਾਹਿਬ 'ਚ, ਸਾਰੰਗ ਰਾਗ 'ਚ। ਜਿਹੜੇ ਸਿੱਖ ਬਾਣੀ ਪੜ੍ਹਦੇ ਆ, ਸਹਿਜ ਪਾਠ ਕਰਦੇ, ਉਹਨਾਂ ਨੂੰ ਪਤਾ ਹੈ ਭਗਤ ਸੂਰਦਾਸ ਜੀ ਦੀ ਬਾਣੀ ਕੇਵਲ ਇੱਕ ਤੁਕ ਹੈ, ਸਾਡ ਮਨ ਹਰ ਬਿਮੁੱਖਣ ਕੋ ਸੰਗ। ਪਰ ਭਾਈ ਬੰਨੋ ਨੇ ਲਿਖ ਲਈ ਹੈ ਸਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਲਿਖਵਾਈ। ਮੁੰਦਾਵਣੀ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਨੇ ਰਾਗ ਮਾਲਾ ਦਰਜ ਕੀਤੀ ਆ। ਅੱਜ ਵੀ ਉਹ ਕਰਤਾਰਪੁਰੀ ਬੀੜ ਤੁਸੀਂ ਦਰਸ਼ਨ ਕਰ ਸਕਦੇ ਹੋ, ਜਿਹੜਾ ਪਹਿਲਾ ਸਰੂਪ ਸਤਿਗੁਰੂ ਜੀ ਦਾ, ਜਿਹਦਾ ਪਹਿਲਾ ਪ੍ਰਕਾਸ਼ ਹੋਇਆ ਸੀ ਧੀਰ ਮੱਲੀਆਂ ਦੀ ਔਲਾਦ ਕੋਲ, ਅੱਜ ਵੀ ਕਰਤਾਰਪੁਰ ਜਲੰਧਰ ਕੋਲ ਹੈ। ਉਸ ਵਿੱਚ ਅੱਜ ਵੀ ਰਾਗਮਾਲਾ ਦਰਜ ਹੈ, ਮਹਾਰਾਜ ਦੇ ਹਸਤ ਕਮਲਾਂ ਨਾਲ ਉਹੋ ਹੀ ਸਿਆਹੀ ਹੈ, ਉਹੋ ਹੀ ਲਿਖਤ ਹੈ, ਉਹੋ ਹੀ ਕਾਗਜ਼ ਹੈ, ਉਹੋ ਹੀ ਸ਼ੈਲੀ ਹੈ। ਰਾਗਮਾਲਾ ਸਤਿਗੁਰੂ ਜੀ ਨੇ ਦਰਜ ਕਰਵਾਈ ਆ। ਇਹਦੇ ਪਿੱਛੇ ਵੀ ਬੜਾ ਲੰਮਾ ਇਤਿਹਾਸ ਹੈ, ਸਮਾਂ ਨਹੀਂ ਹੈ। ਜਿਸ ਵੇਲੇ ਬਾਣੀ ਸੰਪੂਰਨ ਹੋਈ, ਭਗਤਾਂ ਦੀ, ਗੁਰਸਿੱਖਾਂ ਦੀ, ਭੱਟਾਂ ਦੀ ਬਾਣੀ ਸਤਿਗੁਰੂ ਜੀ ਨੇ ਅੰਕਿਤ ਕੀਤੀ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਲਤ ਬੰਧਾਵਨ ਦੇ ਲਈ ਉਸ ਵੇਲੇ ਇੱਥੇ ਪ੍ਰਬੰਧ ਨਹੀਂ ਸੀ। ਅੱਜ ਤਾਂ ਸਤਿਗੁਰੂ ਜੀ ਦੇ ਬਰਬਚਨਾਂ ਅਨੁਸਾਰ ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਇਹ ਰਾਮਦਾਸਪੁਰ ਅੰਮ੍ਰਿਤਸਰ ਦੀ ਬਸੋਂ ਅੱਜ ਭਾਵੇਂ ਬੜੀ ਸੰਘਣੀ ਹੈ, ਸਭ ਕੁਝ ਹੈ ਇੱਥੇ, ਕਿਉਂਕਿ ਗੁਰੂ ਕੇ ਬਚਨ ਨੇ ਇੱਥੇ ਬਸੋਂ ਸਦਾ ਹੀ ਸੰਘਣੀ ਰਹਿਣੀ ਆ। ਬਾਣੀ 'ਚ ਕਹਿ ਦਿੱਤਾ, ਬਾਣੀ ਅਟਲ ਹੈ, ਬਸਦੀ ਸਗਨ ਅਪਾਰ। ਪਰ ਉਸ ਵੇਲੇ ਸਤਿਗੁਰੂ ਜੀ ਨੇ ਜਦੋਂ ਇਹ ਨਗਰ ਵਸਾਇਆ, ਉਦੋਂ ਇੱਥੇ ਜਿਲਤ ਬੰਨਣ ਦਾ ਪ੍ਰਬੰਧ ਨਹੀਂ ਸੀ। ਲਾਹੌਰ ਸੀ ਰਾਜਧਾਨੀ ਉਸ ਵੇਲੇ, ਲਾਹੌਰ ਭਾਈ ਬੰਨੋ ਨੂੰ ਭੇਜੇ ਹੈ, ਕਿਉਂਕਿ ਲਾਹੌਰ ਦੇ ਵਿੱਚ ਹੀ ਭਾਈ ਬੰਨੋ ਘਿਓ ਦਾ ਕਾਰੋਬਾਰੀ ਸਿੱਖ ਸੀ, ਬੜਾ ਵੱਡਾ ਵਪਾਰੀ ਹੈ, ਲਿਖਾਰੀ ਵੀ ਬੜਾ ਵੱਡਾ ਹੈ। ਅਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਰੋਮ ਰੋਮ ਸਿਮਰਨ ਚੱਲਦਾ। ਜਦੋਂ ਸਿੱਖ ਨੇ ਪੁੱਛਿਆ ਸੀ, ਮਹਾਰਾਜ ਕੋਈ ਸਿੱਖ ਹੈ ਜਿਹਦੇ ਰੋਮ ਰੋਮ ਸਿਮਰਨ ਚੱਲਦਾ ਹੋਵੇ, ਤਾਂ ਮਹਾਰਾਜ ਨੇ ਭਾਈ ਬੰਨੋ ਦੇ ਦਰਸ਼ਨ ਕਰਾਏ ਸੀ। ਵਪਾਰੀ ਵੀ ਹੈ, ਲਿਖਾਰੀ ਵੀ ਹੈ, ਅਭਿਆਸੀ ਵੀ ਹੈ। ਭਾਈ ਬੰਨੋ ਸਰੂਪ ਲੈ ਕੇ ਗਿਆ, ਮਨ 'ਚ ਆਇਆ ਵੀ ਕਿਉਂ ਨਾ ਉਤਾਰਾ ਕਰ ਲਈਏ। ਅੰਮ੍ਰਿਤਸਰ ਤੋਂ ਜਾਂਦਿਆਂ ਜਾਂਦਿਆਂ ਨਾਲ ਸਹਾਇਕ ਲਿਖਾਰੀ ਲਾ ਰਹੇ ਆ, ਨਾਲ ਪੱਤਰੇ ਵੰਡ ਦਿੱਤੇ ਆ, ਅਤੇ ਸਰੂਪ ਦਾ ਉਤਾਰਾ ਕਰਨ ਲੱਗ ਗਿਆ। ਜਿਲਤ ਬਣਵਾਈ ਹੈ ਉੱਥੇ, ਅਤੇ ਵਾਪਸ ਆਉਂਦੇ ਹਾਂ, ਇੱਕ ਸਰੂਪ ਹੋਰ ਤਿਆਰ ਕਰ ਲਿਆ। ਦੇਖੋ ਕਿੱਡਾ ਲਿਖਾਰੀ ਹੋਵੇਗਾ। ਜਿਲਤ ਵਧਾਉਣ ਇੱਥੋਂ ਲਾਹੌਰ ਗਿਆ, ਲਾਹੌਰ ਤੋਂ ਵਾਪਸ ਆਇਆ, ਜਿਲਤ ਬਣਾ ਕੇ ਇੰਨੇ ਸਮੇਂ 'ਚ ਇੱਕ ਸਰੂਪ ਹੋਰ ਤਿਆਰ ਕਰ ਲਿਆ। ਤੇ ਮਹਾਰਾਜ ਕੋਲ ਜਦੋਂ ਲੈ ਕੇ ਗਿਆ ਇੱਕ ਸਰੂਪ ਸੀ, ਜਦੋਂ ਆਇਆ ਦੋ ਸਰੂਪ ਨੇ। ਮਹਾਰਾਜ ਕੋਲ ਦੋ ਸਰੂਪ ਲੈ ਕੇ ਆਇਆ, ਮਹਾਰਾਜ ਕਹਿਣ ਲੱਗੇ ਭਾਈ ਬੰਨੋ ਇਹ ਦੂਸਰਾ ਸਰੂਪ। ਮਹਾਰਾਜ ਨੇ ਪ੍ਰਕਾਸ਼ ਕਰਕੇ ਵੇਖਿਆ ਤਾਂ ਭਗਤ ਸੂਰਦਾਸ ਜੀ ਵਾਲਾ ਜਿਹੜਾ ਇੱਕ ਤੁਕ ਸੀ ਉਹਨੂੰ ਸ਼ਬਦ ਨੇ ਪੂਰਾ ਕਰ ਦਿੱਤਾ, ਕਿਉਂਕਿ ਭਾਈ ਬੰਨੋ ਨੇ ਸੁਣ ਲਿਆ ਸੀ। ਫਿਰ ਜਿਹੜੀ ਮਹਾਰਾਜ ਨੇ ਸੰਗਲਾ ਦੀਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿਵ ਨਾਭ ਰਾਜੇ ਦੀ ਬੇਨਤੀ ਅਤੇ ਸਵਾਸ ਚੜ੍ਹਾਉਣ ਦੀ ਵਿਧੀ ਦੱਸੀ ਸੀ, ਪ੍ਰਾਣ ਸੰਗਲੀ ਦੇ ਵਿੱਚ ਹੱਠ ਯੋਗ ਦੇ ਨੇਮ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਤੋਂ ਬਿਨਾਂ ਵਿੱਚ ਲਿਖਾ ਦਿੱਤੀ। ਤੀਜਾ ਸਿਆਹੀ ਦੀ ਵਿਧੀ ਲਿਖਾ ਦਿੱਤੀ, ਕੁਝ ਹੋਰ ਵਾਧਾਂ ਘਾਟਾਂ ਕੀਤੀਆਂ। ਮਹਾਰਾਜ ਨੇ ਵੇਖ ਕੇ ਬਚਨ ਕਰ ਦਿੱਤਾ, ਭਾਈ ਬੰਨੋ ਇਹ ਚੰਗਾ ਨਹੀਂ ਕੀਤਾ, ਤਾਂ ਆਪਣੀ ਮਰਜ਼ੀ ਨਾਲ ਬਾਅਦ ਘਾਟ ਕਰ ਦਿੱਤੀ ਹੈ, ਇਹ ਬੀਰ ਖਾਰੀ ਰਵੇਗੀ। ਜਿਵੇਂ ਸਮੁੰਦਰ ਦੇ ਵਿੱਚ ਮਨੁੱਖ ਹੋਵੇ, ਉਹਨੂੰ ਪਿਆਸ ਲੱਗੇ ਪਰ ਸਮੁੰਦਰ ਦਾ ਪਾਣੀ ਨਹੀਂ ਪੀ ਸਕਦਾ ਕਿਉਂਕਿ ਖਾਰਾ, ਜੇ ਪਾਣੀ ਪੀਵੇਗਾ ਉਲਟੀ ਆ ਜਾਵੇਗੀ। ਮਹਾਰਾਜ ਕਹਿੰਦੇ ਸੰਸਾਰ ਸਮੁੰਦਰ ਦੇ ਵਿੱਚ, ਇਹ 'ਚ ਬਾਣੀ ਰੂਪੀ ਜਲ ਹੈ ਪਰ ਤੈਂ ਵਿੱਚ ਖਾਰ ਪਾ ਦਿੱਤੀ ਹੈ ਸਿੱਖਾਂ ਦੀ, ਇਹ ਤੇਰੀ ਬੀੜ ਪੜ ਕੇ ਗਤੀ ਨਹੀਂ ਹੋਵੇਗੀ। ਮੇਰੇ ਸਿੱਖ ਤੇਰੀ ਬੀੜ ਨਹੀਂ ਪੜਨਗੇ। ਭਾਵੇਂ ਅੱਜ ਵੀ ਭਾਈ ਬੰਨੋ ਦੀ ਖਾਰੀ ਬੀੜ ਦੇ ਕਈ ਉਤਾਰੇ ਮਿਲਦੇ ਆ, ਪਰ ਸਿੱਖ ਪਰਖ ਕਰ ਲੈਂਦੇ ਆ ਵੀ ਇਹ ਖਾਰੀ ਹੈ ਕਿ ਅਸਲ ਬੀੜ ਹੈ। ਪਤਾ ਲੱਗ ਜਾਂਦਾ ਹੈ ਕਿ ਭਾਈ ਬੰਨੋ ਨੇ ਜਿਹੜੇ ਬਾਅਦ ਘਾਟ ਕੀਤੀ ਆ, ਉਹ ਸਿੱਖ ਜਿਹੜੇ ਬਾਣੀ ਪੜ੍ਹਨ ਵਾਲੇ ਆ ਉਹ ਦੇ ਦਰਸ਼ਨ ਕਰ ਲੈਂਦੇ ਆ। ਸਤਿਗੁਰੂ ਮਹਾਰਾਜ ਨੇ ਜਿਸ ਵੇਲੇ ਬੀੜ ਤਿਆਰ ਕੀਤੀ ਆ, ਜਲਦ ਬੰਧਵਾ ਲਈ ਹੈ, ਤਾਂ ਹਿਰਦੈ ਵਿਚਾਰਨ ਸਤਿਗੁਰ ਕੀਨ, ਗ੍ਰੰਥ ਸੰਭਾਲ ਕੇ ਕਰੈ ਕੌਣ ਸੋ ਪ੍ਰਵੀਨ। ਮਹਾਰਾਜ ਨੇ ਹਿਰਦੇ 'ਚ ਵਿਚਾਰਿਆ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਾਂ ਤਿਆਰ ਹੋ ਗਿਆ, ਬਾਣੀ ਇਕੱਤਰਿਤ ਹੋ ਗਈ ਹੈ, ਹੁਣ ਇਹਦੀ ਟਹਿਲ ਸੇਵਾ ਕੌਣ ਕਰੇਗਾ, ਪ੍ਰਕਾਸ਼ ਕੌਣ ਕਰੇਗਾ, ਹੁਕਮਨਾਮਾ ਕੌਣ ਲਗਵੇਗਾ, ਪਾਠ ਕੌਣ ਸੁਣਾਵੇਗਾ, ਸੁਖਾਸਨ ਕੌਣ ਕਰੇਗਾ, ਚੌਰ ਕੌਣ ਕਰੇਗਾ। ਇਹ ਹਿਰਦੈ ਵਿਚਾਰਨ ਸਤਿਗੁਰ ਕੀਨ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਚਾਰ ਰਹੇ ਹੈ। ਮਹਾਰਾਜ ਸਰੂਪ ਤਿਆਰ ਕਰਕੇ ਇਹ ਵਿਚਾਰ ਰਹੇ ਆ ਕਿ ਪ੍ਰਕਾਸ਼ ਕਿੱਥੇ ਕਰਨਾ ਹੈ। ਬਾਬਾ ਬੁੱਢਾ ਜੀ ਨੂੰ ਪੁੱਛਿਆ ਤਾਂ ਬਾਬਾ ਜੀ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਕਿਹਾ ਹਰ ਜਪੇ ਹਰ ਮੰਦਰ ਸਾਜੇ ਆ। ਮਹਾਰਾਜ ਆਪ ਜੀ ਨੇ ਕਿਹਾ ਡਿੱਠੇ ਸਭੇ ਥਾਪ ਨਹੀਂ ਤੁਧ ਜਿਹੇ ਆ, ਵਧੋ ਪੁਰਖ ਵਧਾਤੇ ਤਾ ਤੂੰ ਸੋਹਿਆ। ਜੇ ਗ੍ਰੰਥ ਵਰਗਾ ਦੁਨੀਆਂ 'ਚ ਕੋਈ ਗ੍ਰੰਥ ਨਹੀਂ ਤਾਂ ਮਹਾਰਾਜ ਤੁਸੀਂ ਵਚਨ ਕੀਤਾ ਕਿ ਹਰਿਮੰਦਰ ਵਰਗਾ ਕੋਈ ਹੋਰ ਅਸਥਾਨ ਵੀ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਇਹ ਪਾਵਨ ਬਾਣੀ ਦੇ ਸਰੂਪ ਦੇ ਅਸਥਾਪਨ ਲਈ ਇੱਕੋ ਇੱਕ ਅਸਥਾਨ ਹੈ ਜਿਹੜਾ ਆਪ ਜੀ ਨੇ ਸਾਜਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਤਾਂ ਮਹਾਰਾਜ ਵਿਚਾਰ ਰਹੇ ਆ ਵੀ ਸੇਵਾ ਕੌਣ ਕਰੇ, ਤਾਂ ਸਤਿਗੁਰੂ ਜੀ ਨੇ ਵੇਖਿਆ ਬੇਦੀਆਂ ਦੇ ਕੁਲ ਦੇ ਸਾਹਿਬਜ਼ਾਦੇ, ਧੰਨ ਗੁਰੂ ਨਾਨਕ ਦੇਵ ਜੀ ਮਨਸ ਦੇ ਸਾਹਿਬਜ਼ਾਦੇ ਵੀ ਨੇ। ਫਿਰ ਸਤਿਗੁਰੂ ਜੀ ਨੇ ਵੇਖਿਆ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਵੰਸ਼ ਤ੍ਰਿਹਣਾ ਦੀ ਵੰਸ਼ ਦੇ ਸਾਹਿਬਜ਼ਾਦੇ ਵੀ ਸਜੇ ਨੇ। ਤੀਸਰੇ ਭੱਲੇ ਧੰਨ ਗੁਰੂ ਅਮਰਦਾਸ ਜੀ ਦੀ ਵੰਸ਼ ਦੇ ਸਾਹਿਬਜ਼ਾਦੇ ਵੀ ਨੇ। ਗੁਰੂ ਰਾਮਦਾਸ ਜੀ ਦੀ ਵੰਸ਼ ਦੇ ਸਾਹਿਬਜ਼ਾਦੇ ਬਾਬੇ ਪਿਰਥੀ ਚੰਦ ਵਰਗੇ, ਬਾਬਾ ਮਹਾਂਦੇਵ ਜੀ ਵਰਗੇ ਵੀ ਨੇ। ਤਾਂ ਸਤਿਗੁਰੂ ਜੀ ਨੇ ਵਿਚਾਰਿਆ ਉਸ ਵੇਲੇ ਬੇਦੀ ਤੇਹਣ ਭੱਲੇ ਜੇ ਬੰਸ, ਸੋਢੀ ਜੇ ਕੁਲ ਕੇ ਅਵਤੰਸ, ਨਿਜ ਕੁਲ ਕੋ ਇਨਕੋ ਹੰਕਾਰਾ, ਕਰ ਨਾ ਸਕੈ ਸੇਵਕ ਸੇਵ ਉਧਾਰਾ। ਮਹਾਰਾਜ ਨੇ ਵਿਚਾਰਿਆ ਇਹ ਜਿਹੜੇ ਗੁਰੂ ਕੀਆਂ ਵੰਸਾਂ ਦੇ ਸਾਹਿਬਜ਼ਾਦੇ ਨੇ, ਇਹਨਾਂ ਨੂੰ ਆਪਣੀ ਕੁਲ ਦਾ ਹੰਕਾਰ ਹੈ। ਕੀ ਹੰਕਾਰ ਹੈ? ਕਿ ਅਸੀਂ ਗੁਰੂ ਕੇ ਸਾਹਿਬਜ਼ਾਦੇ ਹਾਂ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਉੱਚ ਨਹੀਂ ਮੰਨਣਾ, ਇਹਨਾਂ ਨੇ ਮਨ ਨੀਵਾਂ ਨਹੀਂ ਕਰਨਾ। ਇਹ ਸੇਵਕ ਕੀ ਬਸਤ ਸੁਦੀਵਾ, ਨਿਰਹੰਕਾਰ ਜਿਨਹੋ ਮਨ ਨੀਵਾਂ। ਮਹਾਰਾਜ ਕਹਿੰਦੇ ਜਿਹੜੀ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਵਿਚਾਰਿਆ, ਇਹ ਸੇਵਕ ਕੀ ਬਸਤ ਸੁਦੀਵਾ, ਇਹ ਸਦੀਵ ਕਾਲ ਲਈ ਸੇਵਕ ਦੀ ਵਸਤੂ ਹੈ, ਸੇਵਕ ਜਿਹੜਾ ਹੈ ਉਹ ਸੇਵਾ ਕਰੇਗਾ। ਕਿਹੜਾ ਸੇਵਕ? ਨਿਰਹੰਕਾਰ, ਜਿਹੜਾ ਹੰਕਾਰ ਤੋਂ ਬਿਨਾਂ ਹੈ। ਨਿਰਹੰਕਾਰ ਜਿਨਹੋਂ ਮਨ ਨੀਵਾਂ, ਜਿਹਦਾ ਮਨ ਨੀਵਾਂ ਹੋਵੇਗਾ ਉਹ ਸੇਵਾ ਕਰੇਗਾ। ਫਿਰ ਨਿਗਾਹ ਮਾਰੀ, ਬੜੇ ਸਿੱਖ ਨੇ, ਭਾਈ ਮੰਝ ਹੈ, ਬਾਬਾ ਬਿਧੀ ਚੰਦ ਜੀ ਵਰਗੇ ਨੇ, ਭਾਈ ਪ੍ਰਾਣਾ, ਭਾਈ ਲੰਗਾਹਾ, ਭਾਈ ਪੈੜਾ, ਭਾਈ ਬੰਨੋ ਵਰਗੇ, ਭਾਈ ਸਾਲੋ ਵਰਗੇ, ਬਾਬੇ ਆਦਮ ਵਰਗੇ, ਬੜੇ ਸਿੱਖ ਨੇ, ਇੱਕ ਦੂ ਇੱਕ ਚੜ੍ਹਨ ਦੀਆਂ, ਵੱਡੀ ਤੋਂ ਵੱਡੀ ਅਵਸਥਾ ਵਾਲੇ ਆ, ਕਿਹਨੂੰ ਸੇਵਾ ਦੇਈਏ? ਤਾਂ ਮਹਾਰਾਜ ਨੇ ਵਿਚਾਰਿਆ, ਸ੍ਰੀ ਨਾਨਕ ਕੋ ਦਰਸ਼ਨ ਕੇਨ, ਇੱਕੋ ਇੱਕ ਐਸਾ ਸਿੱਖ ਆ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਰਸ਼ਨ ਕੀਤੇ ਆ। ਗੁਰੂ ਨਾਨਕ ਜੀ ਦੇ ਵੀ ਦਰਸ਼ਨ ਕੀਤੇ, ਖੁਸ਼ੀਆਂ ਲਈਆਂ, ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸਾਡੇ ਤੱਕ ਮਹਾਰਾਜ ਨੇ ਵਿਚਾਰਿਆ, ਗੁਰਿਆਈ ਦਾ ਤਿਲਕ ਦੇਣ ਵਾਲੇ। ਸ੍ਰੀ ਨਾਨਕ ਕੋ ਦਰਸ਼ਨ ਕੇਨ, ਅਸ ਸੇਵਾ ਵਿਖੇ ਬੁੱਢਾ ਪ੍ਰਵੀਨ। ਮਹਾਰਾਜ ਨੇ ਵਿਚਾਰਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਪ੍ਰਵੀਨ ਨੇ, ਸਿਆਣੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਰਾਤ ਨੂੰ ਇਹ ਵਿਚਾਰ ਕੀਤੀ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਸਵੈ ਸਰੂਪ ਦਾ ਧਿਆਨ ਧਰਿਆ, ਨਿਤਨੇਮ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਪਾਵਨ ਸਰੂਪ ਆਪਣੇ ਸੀਸ 'ਤੇ ਲਓ। ਬਾਬਾ ਬੁੱਢਾ ਜੀ ਦੇ ਸੀਸ 'ਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲੇ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਬਾਬਾ ਬੁੱਢਾ ਜੀ ਦੇ ਸੀਸ 'ਤੇ ਸੁਸ਼ੋਭਿਤ ਕੀਤੇ ਆ। ਬਾਬਾ ਬੁੱਢਾ ਜੀ ਦੇ ਸੀਸ 'ਤੇ ਸਰੂਪ ਜਦੋਂ ਸੁਸ਼ੋਭਿਤ ਕੀਤਾ, ਸੰਗਤਾਂ ਨੇ ਬੜੇ ਫੁੱਲਾਂ ਦੀ ਵਰਖਾ ਕੀਤੀ, ਗਲ ਵਿੱਚ ਸਿਹਰੇ ਪਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਰਾਮਸਰ ਦੀ ਧਰਤੀ ਤੋਂ ਆਪ ਨੰਗੇ ਚਰਨੀ ਚੌਰ ਕਰਦੇ ਆ ਰਹੇ ਆ, ਸੰਗਤਾਂ ਸ਼ਬਦ ਪੜ੍ਹਦੀਆਂ ਆ ਰਹੀਆਂ ਜੋਟੀਆਂ ਵਿੱਚ, ਜਿਵੇਂ ਅੱਜ ਨਗਰ ਕੀਰਤਨ ਚੱਲਿਆ ਹੋਇਆ। ਅੱਜ ਵੀ ਹੁਣ ਇਸੇ ਸਮੇਂ ਹਰ ਸਾਲ ਉਸੇ ਪਰੰਪਰਾ ਨੂੰ, ਉਸੇ ਇਤਿਹਾਸ ਨੂੰ ਜਿਉਂਦਿਆਂ ਰੱਖਦਿਆਂ ਹੋਇਆ ਅੱਜ ਵੀ ਉਹ ਨਗਰ ਕੀਰਤਨ ਰਾਮਸਰ ਦੀ ਧਰਤੀ ਤੋਂ ਪ੍ਰਾਰੰਭ ਹੋਇਆ। ਉਸੇ ਤਰ੍ਹਾਂ ਹੀ ਸੰਗਤਾਂ ਜੋਟੀਆਂ ਵਿੱਚ ਸ਼ਬਦ ਪੜ੍ਹਦੇ ਹੋਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਪਾਵਨ ਸਰੂਪ ਸੀਸ 'ਤੇ ਲੈ ਕੇ ਪਾਲਕੀ ਸ਼ੋਭਿਤ ਕਰਦੇ ਆ ਅਤੇ ਚੌਰ ਕਰਦੇ ਆਉਂਦੇ ਆ। ਇਸੇ ਤਰ੍ਹਾਂ ਜਦੋਂ ਬਾਬਾ ਬੁੱਢਾ ਜੀ ਨੇ ਪਾਵਨ ਸਰੂਪ ਸੀਸ 'ਤੇ ਲਿਆ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਏ ਆ, ਸਤਿਗੁਰੂ ਆਪ ਚੌਰ ਕਰਦੇ ਆਏ ਆ। ਇਹ ਦੋ ਪਦਵੀਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਥਾਪਿਤ ਕੀਤੀਆਂ, ਇੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਦੀ, ਹੈੱਡ ਗ੍ਰੰਥੀ ਦੀ ਪਦਵੀ, ਦੂਸਰੀ ਚੌਰ ਬਰਦਾਰ ਦੀ ਪਦਵੀ। ਬਾਬਾ ਬੁੱਢਾ ਜੀ ਨੂੰ ਪਹਿਲੇ ਹੈੱਡ ਗ੍ਰੰਥੀ ਗ੍ਰੰਥੀ ਥਾਪਿਆ, ਸਭ ਤੋਂ ਪਹਿਲੀ ਵਾਰ ਚੌਰ ਮਹਾਰਾਜ ਨੇ ਆਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤਾ। ਅੱਜ ਵੀ ਆਪਾਂ ਦਰਸ਼ਨ ਕਰਦੇ ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਤਾਬਿਆ ਬੈਠੇ ਹੁੰਦੇ ਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਦੋਂ ਸਿੰਘ ਸਾਹਿਬ ਥਾਪਿਆ ਜਾਂਦਾ, ਪਿਛਲੇ ਦਿਨੀਂ ਤੁਸੀਂ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ, ਜਦੋਂ ਨਵੇਂ ਸਿੰਘ ਸਾਹਿਬ ਦੀ ਚੋਣ ਹੁੰਦੀ ਹੈ ਤਾਂ ਉਹਨਾਂ ਦੀ ਤਾਜਪੋਸ਼ੀ ਕੀਤੀ ਜਾਂਦੀ ਹੈ, ਉਹਨਾਂ ਦੀ ਸੇਵਾ ਸੰਭਾਲ, ਕਹਿ ਲਓ ਸੇਵਾ ਸੰਭਾਲ ਦੀ ਰਸਮ ਕੀਤੀ ਜਾਂਦੀ ਹੈ। ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨ ਹੁੰਦਾ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਚੋਲਾ ਪਹਿਨਾਉਂਦੇ ਆ, ਦਸਤਾਰਾਂ ਭੇਟ ਜਥੇਬੰਦੀਆਂ ਕਰਦੀਆਂ। ਫਿਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਰੋਜ਼ਾਨਾ ਨਾਲੋਂ ਇੱਕ ਵੱਖਰੀ ਅਰਦਾਸ ਦੇਗ ਲੈ ਕੇ, ਜਿਹੜੇ ਸਿੰਘ ਰੱਖਣੇ ਹੁੰਦੇ ਆ ਉਹ ਦੇਗ ਲੈ ਕੇ ਆਉਂਦੇ ਆ, ਉਹਨਾਂ ਦੀ ਦੇਗ ਦੀ ਨਾਮ ਲੈ ਕੇ ਅਰਦਾਸ ਕੀਤੀ ਜਾਂਦੀ ਹੈ, ਇੱਕੋ ਇੱਕ ਅਰਦਾਸ ਜਿਹੜੀ ਕੇਵਲ ਉਹ ਬਾਬਾ ਬੁੱਢਾ ਜੀ ਦੀ ਯਾਦ ਵਿੱਚ। ਫਿਰ ਉਹ ਅਰਦਾਸ ਤੋਂ ਬਾਅਦ ਵਿੱਚ ਵੱਖਰਾ ਹੁਕਮਨਾਮਾ ਰੋਜ਼ਾਨਾ ਨਾਲੋਂ, ਉਹਨਾਂ ਦਾ ਪਹਿਲਾ ਹੁਕਮਨਾਮਾ ਸੇਵਾ ਸੰਭਾਲ ਵਾਲਾ। ਹੈੱਡ ਗ੍ਰੰਥੀ ਸਾਹਿਬ ਚੌਰ ਸੰਭਾਲਦੇ ਆ, ਚੌਰ ਭੇਟ ਕਰਦੇ ਆ, ਉਹ ਚੌਰ ਕਰਕੇ ਫਿਰ ਹੁਕਮਨਾਮਾ ਲੈਂਦੇ ਆ। ਇਹ ਸਾਰੀ ਮਰਯਾਦਾ ਰਸਮ ਹੈ। ਅਤੇ ਬਾਬਾ ਬੁੱਢਾ ਸਾਹਿਬ ਜੀ ਜਿਸ ਵੇਲੇ ਸਰੂਪ ਲੈ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਆ, ਪੀੜਾ ਸਾਹਿਬ 'ਤੇ महाराज का स्वरूप स्थापन किया है तो धन गुरु अर्जन देव साहब जी ने वचन किया बुढ़ा साहेब खोलो ग्रंथ लेहो आवाज सुने सब पंथ। तो कहने बाबा बुढ़ा साहेब जी ने अदब संग ग्रंथ सो खोला ले आवाज बुढ़ा मुख बोला। बाबा बुढ़ा जी ने अदब नाल धन गुरु ग्रंथ साहब जी महाराज का जो पहला प्रकाश किया तो उस वेले सूही राग दे विच हुक्मनामा आया सूही महला पंजवा संतां के कारज आप खलोया हर कम करावण आया राम। धरत सुहावी ताल सुहावा विच अमृत जल छाया राम। अज दे दिन सतगुरु जी ने पहला प्रकाश करवाया जिथे प्रकाश करवाया सारा दिन महाराज ने हुक्म किया कि कीर्तन होवेगा कीर्तन दियां चौंकियां दी वंड कीती जो अज सचखंड हरिमंदर साहब मर्यादा चल रही है ये धन गुरु अर्जन देव साहब जी महाराज ने आप बद्धी है। कीर्तन दियां चौंकियां उस तरह ही हुक्म किया भी जिस वेले अमृत वेले कोठा साहिब तो पावन सरूप चलिया करेगा उस तो पहला आसा की वार का कीर्तन अंदर प्रारंभ हो जाता है। ओहो ही मर्यादा अज चल रही है जिस वेले सरूप अंदर पहुँचता है तो उस वेले कीर्तन बंद हो जाता है। सिख सवैये पढ़ते हैं भट्टां वाले फिर महाराज सच्चे पातशाह के सरूप की सेवा होंदी है प्रकाश होंदा है ते जिस वेले प्रकाश हो गए है मर्यादा बद दिती है तो बाबा बुढ़ा जी ने पूछया महाराज सुखासन कित्थे करना है रात नूं सरूप कित्थे सुशोभित करना है। तो महाराज ने हुक्म किया है कि रोजाना भावें असी गुरु के महल आराम करते हैं विराजते हैं पर दिन समय जां कदे कदे रात नूं भी असी कोठा साहिब जिथे श्री अकाल तख्त साहिब ये कोठा साहिब महाराज कहिंदे असी जिथे विराजते हैं उत्थे नवां पलंग तैयार करके लवाओ उत्थे नवां पलंग सुशोभित किया गया है। तो जिस वेले महाराज का स्वरूप बाबा बुढ़ा जी लेके गए है सतगुरु महाराज चौर करदे लेके गए है महाराज का स्वरूप पलंग ते सुशोभित किया है। तो महाराज सच्चे पातशाह नूं बाबा जी पुछदे आ महाराज तुहाडा पलंग भी बराबर ला दईए। महाराज कहण लगे नहीं साडा अज तो इत्थे पलंग बराबर नहीं लगेगा। महाराज कहन लगे साड़ी ये पलंग दे थले चादर बसा दे। महाराज सच्चे पातशाह नूं बाबा जी कहन लगे बाबा जी कहन लगे महाराज तुसी आप समर्थ गुरु हो आप इस वेले गुरता दे मालक हो महाराज इस ग्रंथ नूं तुसी पलंग ते आप थले ये की खेड। महाराज कहन लगे नहीं ये तुरकी बाणी है ये पोथी परमेसर का थान है यदा अदब करना है अज तो बाद ये बराबर नहीं असी पवांगे बराबर नहीं बैठांगे ये नालों नीवें पवांगे। मैं कहना गुरसिखो अज जिहड़ी कोठा साहब श्री अकाल तख्त साहब वो पलंग दे थले बिछाई है अज भी उन्हां सिखां नूं चेता करा रही है जिहड़े महाराज दे दरबार च मूहरे कुर्सियां ला के बैठदे आ वो चेता करन हरिमंदर साहब कोई तुहानू मूड़ा कोई कुर्सी कोई टेबल लग्या दिसदा है श्री अकाल तख्त साहब दिखाई दिंदा है जे किसी नूं कोई प्रॉब्लम आ वो बाहर जाके बैठे पर महाराज का हुक्म नहीं बराबर बैठण का। सतगुरु समर्थ गुरु हुंदे होया आप पलंग दे थले बसाई करके आप विराजे अज भी उस याद विच रोजाना वो बसाई उस तरह बसाई जाती है। धन गुरु ग्रंथ साहब जी महाराज सच्चे पातशाह की सिफत करदे आ पातशाह ने वचन कीते श्री गुर केर शरीर जो सब थान समय सबना दरसा है। महाराज कहिंदे जिहड़े साडे शरीर है दसां पातशाहियां दा शरीर ये सारे थावां ते हर समय नहीं रह सकते जे गुरु अर्जन देव जी महाराज हरिमंदर साहब सी तां तरन तारन वाले सिखां नूं दर्शन नहीं सी हुंदे जे महाराज गुरु नानक देव जी महाराज करतारपुर की धरती ते ने तो अमृतसर वालों दर्शन नहीं होंगे ਜੇ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਸੀ ਤਾਂ ਇੱਥੇ ਵਾਲਿਆਂ ਨੂੰ ਦਰਸ਼ਨ ਨਹੀਂ ਸੀ ਹੁੰਦੇ। ਮਹਾਰਾਜ ਕਹਿੰਦੇ ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈਂ। ਜੇ ਹੁਣ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਚਾਹਵੇ ਹਰ ਕਿਸੇ ਨੂੰ ਪ੍ਰਾਪਤ ਨਹੀਂ, ਜਿਹੜਾ ਬੰਦਗੀ ਕਰੂ ਉਸੇ ਨੂੰ ਅਨੁਭਵ 'ਚ ਹੋਣਗੇ। ਮਹਾਰਾਜ ਕਹਿੰਦੇ ਸਭ ਥਾਂ ਸਾਰੇ ਸਮਿਆਂ 'ਚ ਸਾਡੇ ਦਰਸ਼ਨ ਨਹੀਂ ਹੈ। ਸਭ ਥਾਨ ਸਮੈਂ ਸਭਨਾ ਦਰਸ਼ਨ ਹੈ। ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ ਹੈ। ਮਹਾਰਾਜ ਕਹਿੰਦੇ ਇਹ ਸਭ ਥਾਵਾਂ 'ਤੇ ਸਾਰੇ ਸਮਿਆਂ 'ਚ ਇਹਨੇ ਜੁਗੋ ਜੁਗੋ ਟਲ ਰਹਿਣਾ। ਮਤਾਂ ਫਿਕਰ ਕਰੋ ਕਿ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦੇਵੇਗਾ। ਇਹ ਜਿਹੜੇ ਪਾਪੀ ਲੋਕ ਨੇ ਉਹ ਗੁਰੂ ਕੀ ਬੇਅਦਬੀ ਨਹੀਂ ਆਪਣੀਆਂ ਜੜ੍ਹਾਂ ਪੁੱਟ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦਾ। ਮਹਾਰਾਜ ਕਹਿੰਦੇ ਸਭ ਕਾਲ ਰਹਿਆ ਹੈ, ਸਭ ਸਮਿਆਂ 'ਚ ਜੁਗੋ ਜੁਗ ਟਲ ਰਹਿਣਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੇਰੇ ਸਰੂਪ 'ਤੇ ਜਾਣਦੇ ਹੈ ਦੀਰਘ। ਮਹਾਰਾਜ ਕਹਿੰਦੇ ਸਾਡੇ ਸਰੂਪ ਨਾਲੋਂ ਸਾਡੇ ਸਰੀਰ ਨਾਲੋਂ ਇਹ ਦੀਰਘ ਨੇ, ਉੱਤਮ ਨੇ, ਵੱਡੇ ਨੇ। ਸਾਹਿਬ ਜਾਨ ਅਦੈਬ ਕਹਿ ਹੈ, ਇਹਨਾਂ ਨੂੰ ਮਾਲਕ ਜਾਣ ਕੇ, ਸਤਿਗੁਰੂ ਜਾਣ ਕੇ, ਸਾਡੇ ਨਾਲੋਂ ਵੱਡੇ ਜਾਣ ਕੇ ਇਹਨਾਂ ਦਾ ਅਦਬ ਕਰਨਾ। ਪੂਜੋ ਚੰਦਨ ਕੇਸਰ ਕੋ ਘਸ, ਧੂਫ ਤੁਖੈ ਕਹਿ ਫੂਲ ਚੜ੍ਹੈ ਹੈ। ਜਿਵੇਂ ਆ ਫੁੱਲ ਲੱਗੇ ਹੋਏ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਆਪਾਂ ਦਰਸ਼ਨ ਕਰਦੇ ਹਾਂ ਰੋਜ਼ਾਨਾ, ਨਵੇਂ ਫੁੱਲ ਸੇਵਾ ਕਰਦੀਆਂ ਸੰਗਤਾਂ। ਸਤਿਗੁਰੂ ਜੀ ਕਹਿੰਦੇ ਭਾਈ ਆ ਫੁੱਲ ਅਰਪਣ ਕਰਕੇ, ਧੂਫ ਤੁਖਾ ਕੇ ਸਤਿਗੁਰੂ ਦੀ ਸੇਵਾ ਕਰਨੀ ਆ। ਸਤਿਗੁਰੂ ਦੀ ਬਾਣੀ ਵਿੱਚੋਂ ਸਿੱਖ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਲੈ ਪ੍ਰਤੱਖ ਗੁਰੂ ਨਿਸਤਾਰੇ। ਸੇਵਕ ਸਿੱਖ ਗੁਰੂ ਦੇ ਬਚਨਾਂ ਨੂੰ ਕਮਾ ਲਵੇ, ਜੀਵਨ 'ਚ ਧਾਰਨ ਕਰ ਲਵੇ, ਮੰਨ ਲਵੇ, ਮਹਾਰਾਜ ਕਹਿੰਦੇ ਗੁਰੂ ਪ੍ਰਤੱਖ ਕਲਾ ਵਰਤਾਉਂਦਾ, ਬਖਸ਼ਿਸ਼ਾਂ ਹੁੰਦੀਆਂ। ਲੋੜ ਹੈ ਗੁਰੂ ਦੇ ਬਚਨ ਮੰਨਣ ਦੀ। ਸਮੁੱਚੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਹੈ, ਉੱਥੇ ਸਤਿਗੁਰੂ ਕਿਰਪਾ ਕਰਨ ਆਪਣੇ ਸਾਰਿਆਂ ਦੇ ਹਿਰਦਿਆਂ ਵਿੱਚ ਸਤਿਗੁਰ ਸ਼ਬਦ ਉਜਾਰੋ ਦੀਪਾ, ਸ਼ਬਦ ਦਾ ਪ੍ਰਕਾਸ਼ ਸਾਡੇ ਹਿਰਦਿਆਂ ਵਿੱਚ ਸਤਿਗੁਰੂ ਕਰਨ, ਤਾਂ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਅਸੀਂ ਗੁਰੂ ਦੀ ਚਾਲ, ਗੁਰੂ ਦੀ ਮਰਜ਼ਾਦਾ, ਗੁਰੂ ਦੇ ਮਾਰਗ 'ਤੇ ਚੱਲ ਸਕੀਏ। ਸਤਿਗੁਰੂ ਕਿਰਪਾ ਕਰਨ, ਇੱਕ ਵਾਰ ਫਿਰ ਲੱਖ ਲੱਖ ਵਧਾਈ ਹੋਵੇ। ਆਓ ਜੋ ਪਾਵਨ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਆ, ਮੁੱਖ ਵਾਕ ਦੇ ਵਿਚਾਰ ਪ੍ਰਾਰੰਭਤਾ ਤੋਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਪਾਵਨ ਅੰਗ 671 ਦੇ ਉੱਪਰ ਧਨਾਸਰੀ ਰਾਗ ਦੇ ਅੰਦਰ ਪੰਚਮ ਗੁਰਦੇਵ, ਸ਼ਹੀਦਾਂ ਦੇ ਸਰਤਾਜ, ਭਾਰੀ ਗੁਰੂ, ਬਾਣੀ ਕੇ ਬੋਹੇ, ਸ਼ਾਂਤੀ ਦੇ ਸੋਮੇ, ਸ਼ਹੀਦਾਂ ਦੇ ਸਰਤਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਬਚਨ ਉਚਾਰਨ ਕਰਦੇ ਹਨ।
ਜਿਸ ਕਾ ਤਨ ਮਨ ਧਨ ਸਭ ਤਿਸ ਕਾ।
ਮਹਾਰਾਜ ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਤਨ ਉਹ ਵਾਹਿਗੁਰੂ ਦਾ ਪੈਦਾ ਕੀਤਾ ਦਿੱਤਾ ਹੋਇਆ, ਕਿਉਂਕਿ ਇਹ ਸਾਰਾ ਸੰਸਾਰ ਹੀ ਉਹਦਾ ਪੈਦਾ ਕੀਤਾ, ਇਹਦੇ ਬਾਬਤ ਹੋਰ ਨਹੀਂ ਕੋਈ ਜਾਣਦਾ। ਮਹਾਰਾਜ ਕਹਿੰਦੇ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ, ਉਹ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ। ਉਹ ਨਹੀਂ ਓਅੰਕਾਰ, ਮਹਾਰਾਜ ਕਹਿੰਦੇ ਸ਼ਬਦ ਉਚਾਰਨ ਕਰਕੇ ਪ੍ਰਥਮ ਕਾਲ ਜਬ ਹਮ ਕਰਾ ਪਸਾਰਾ, ਓਅੰਕਾਰ 'ਤੇ ਸਭ ਸ੍ਰਿਸ਼ਟੀ ਉਪਾਰਾ। ਇਉਂ ਸ੍ਰਿਸ਼ਟੀ ਪੈਦਾ ਕੀਤੀ, 84 ਲੱਖ ਜੂਨਾਂ ਪੈਦਾ ਕੀਤੀਆਂ, ਇਹਦੇ ਵਿੱਚ ਮਨੁੱਖ ਦਾ ਤਨ ਮਾਂ ਅਤੇ ਪਿਤਾ ਦੇ ਸੰਯੋਗ ਤੋਂ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਇਹ ਪੰਜਾਂ ਤੱਤਾਂ ਦਾ ਸਰੀਰ ਬਣਾਇਆ। ਜਿਸ ਕਾ ਤਨ ਹਾੜ ਮਾਸ ਨਾੜੀ ਕੋ ਪਿੰਜਰ, ਫਿਰੇ ਸਰੀਰ ਪਿੰਜਰਾ ਬਣਾਇਆ। ਫਿਰ ਇਹ ਚੱਲੇਗਾ ਕਿਵੇਂ? ਇਹਦੇ ਵਿੱਚ ਮਨ ਰੱਖਿਆ, ਜੀਵ ਆਤਮਾ ਸੂਖਮ ਸਰੀਰ ਵੀ ਰੱਖਿਆ। ਜਿੱਥੇ ਸਥੂਲ ਸਰੀਰ ਬਣਾਇਆ, ਇਹਦੇ ਵਿੱਚ ਫਿਰ ਸੂਖਮ ਸਰੀਰ ਮਨ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਨ ਮਨ ਫਿਰ ਇਹਨੂੰ ਵਰਤਣ ਲਈ ਸੰਸਾਰ ਵਿੱਚ ਵਿਵਹਾਰ ਵਾਸਤੇ, ਜੀਵਨ ਨਿਰਵਾਹ ਵਾਸਤੇ ਧਨ ਵੀ ਦਿੱਤਾ, ਪਦਾਰਥ ਦਿੱਤੇ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਉਹ ਧਨ ਵੀ ਉਹ ਵਾਹਿਗੁਰੂ ਨੇ ਦਿੱਤਾ।
ਸੋਈ ਸੁਗੜ ਸੁਜਾਨੀ,
ਉਹੀ ਅਕਾਲ ਪੁਰਖ ਵਾਹਿਗੁਰੂ ਸੁਗੜ ਹੈ। ਸੋ ਘੜ, ਸੋ ਘੜ ਤੋਂ ਭਾਵ ਸੋ ਸ੍ਰੇਸ਼ਟ ਘੜ, ਘੜ ਤਾਂ ਕਰਨ ਵਾਲਾ ਹੈ ਕੋਈ? ਪੰਜ ਤੱਤ ਸਾਜੇ ਸੇਵਾ ਬਣਾ ਸਕਿਆ ਹੋਵੇ ਜਾਂ ਬਣਾ ਲਵੇ? ਮਹਾਰਾਜ ਕਹਿੰਦੇ ਪੰਜਾਂ ਤੱਤਾਂ ਨਾਲ ਸ੍ਰੇਸ਼ਟ ਸਾਜੀਏ, ਕੋਈ ਸੇਵਾ ਬਣਾ ਕੇ ਦਿਖਾਓ। ਆ ਖੂਨ ਅੱਜ ਵੀ ਬੰਦੇ ਦਾ ਕੱਢਣਾ ਪੈਂਦਾ, ਸਾਇੰਸ ਨੇ ਇੰਨੀ ਤਰੱਕੀ ਕਰਾ ਲਈ, ਚੰਦ ਵੱਲ ਤੁਰੇ ਫਿਰਦੇ ਆ, ਹੋਰ ਬੜੇ ਯਤਨ ਕਰੀ ਜਾਂਦੇ ਆ, ਪਰ ਜੇ ਬੰਦੇ ਨੂੰ ਖੂਨ ਦੀ ਲੋੜ ਪੈ ਜਾਵੇ ਦੂਜੇ ਦਾ ਹੀ ਕੱਢਣਾ ਪੈਂਦਾ। ਕੋਈ ਹੈ ਵੀ ਬੰਦੇ ਦੀ ਰਚਨਾ ਕਰ ਸਕੇ, ਤਨ ਦੀ ਰਚਨਾ ਕਰ ਸਕੇ, ਛੇਵਾਂ ਤੱਤ ਬਣਾ ਲਵੇ? ਪੰਜਾਂ ਤੱਤਾਂ ਤੋਂ ਹੀ ਜੋ ਬਣਾਉਂਦੀ ਹੈ ਸਾਇੰਸ ਵੀ ਪੰਜਾਂ ਤੋਂ ਹੀ ਬਣਾਉਂਦੀ ਆ, ਜਲ, ਅਗਨੀ, ਫਿਰ ਹਵਾ, ਧਰਤੀ, ਇਹ ਜਿਹੜੇ ਆਕਾਸ਼ ਪੰਜੇ ਤੱਤ ਨੇ, ਇਹਨਾਂ ਨੂੰ ਮਿਲਾ ਕੇ ਚੀਜ਼ਾਂ ਬਣ ਰਹੀਆਂ ਸਾਰੀਆਂ। ਛੇਵਾਂ ਤੱਤ ਨਹੀਂ ਕਿਸੇ ਤੋਂ ਬਣਿਆ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੁਗੜ ਹੈ, ਘੜ ਤਾਂ ਘੜ ਦੇ ਸਮਰੱਥ ਹੈ, ਸੁਜਾਨੀ ਉਹ ਅੰਦਰ ਦੀਆਂ ਜਾਣਦਾ, ਸ੍ਰੇਸ਼ਟ ਜਾਣਨ ਹਾਰ ਅੰਤਰਜਾਮੀ ਆ, ਘੜ ਘੜ ਕੇ ਅੰਤਰ ਕੇ ਜਾਣਤ, ਉਹ ਤੇਰੇ ਅੰਦਰ ਦੀ ਜਾਣਦਾ।
ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ,
ਮਹਾਰਾਜ ਕਹਿੰਦੇ ਆਉਂ ਅਰਦਾਸ ਕਰਿਆ ਕਰ ਉਹਦੇ ਅੱਗੇ, ਉਹਤੇ ਭਰੋਸਾ ਰੱਖ, ਸਰਧਾ ਰੱਖ ਵੀ ਉਹ ਮੇਰੇ ਹਿਰਦੇ ਦੀ ਜਾਣਦਾ, ਮੇਰੇ ਸਰੀਰ ਦੀ ਰਚਨਾ ਕਰਨ ਵਾਲਾ ਵੀ ਉਹੀ ਆ, ਮੇਰੀ ਰੂਹ ਵੀ ਇਹਦੇ ਵਿੱਚ ਪਾਉਣ ਵਾਲਾ ਉਹੀ ਆ, ਇਹ ਵਰਤਣ ਵਿਵਹਾਰ ਨੂੰ ਜਿਹੜਾ ਸੰਸਾਰ ਧਨ ਦਿੱਤਾ ਸਭ ਕੁਝ ਉਹੀ ਦੇਣ ਵਾਲਾ, ਉਹੀ ਸ੍ਰੇਸ਼ਟ ਘਾਟ ਦੇ ਘੜਨ ਵਾਲਾ, ਉਹੀ ਮੇਰੇ ਮਨ ਦੀ ਜਾਣਦਾ। ਕਿਸੇ ਕੋਲ ਹੋਰ ਨਾ ਦੁੱਖ ਦੱਸ, ਜੇ ਕਿਸੇ ਕੋਲ ਹੋਰ ਜਾ ਕੇ ਦੁੱਖਾਂ ਦੀ ਗੱਠ ਖੋਲੇਗਾ, ਉਹਨੇ ਅੱਗੋਂ ਆਪਣੇ ਦੁੱਖ ਸੁਣਾ ਦੇਣੇ ਆ। ਸਗੋਂ ਤੇਰੇ ਦੁੱਖ ਦਾ ਕਿਸੇ ਕੋਲ ਹੋਰ ਮਜ਼ਾਕ ਉਡਾਵੇਗਾ। ਮਹਾਰਾਜ ਕਹਿੰਦੇ ਜੇ ਦੁੱਖ ਫਰੋਲਣਾ ਹੈ ਤਾਂ ਜੀ ਕੀ ਬਿਰਥਾ ਹੋਏ, ਸੋ ਗੁਰਪ ਹੈ ਅਰਦਾਸ ਕਰ। ਜਿਹੜੀ ਗੁਪਤ ਗੱਲ ਤੂੰ ਕਿਸੇ ਕੋਲੇ ਨਹੀਂ ਕਰ ਸਕਦਾ, ਉਹ ਗੁਰੂ ਕੋਲੇ ਕਰ, ਉਹ ਤੇਰਾ ਦੁੱਖ ਸੁੱਖ ਸੁਣੇਗਾ। ਆਪਣੀ ਲੋਕ ਬੋਲੀ ਹੈ ਨਾ ਆਪਾਂ ਕਹਿੰਦੇ ਆ ਜਾਓ ਬਹਿ ਕੇ ਦੁੱਖ ਸੁੱਖ ਬੋਲੀਏ, ਮਹਾਰਾਜ ਕਹਿੰਦੇ ਕਿਸੇ ਕੋਲੇ ਨਾ ਫੋਲੋ, ਕਿਹਦੇ ਕੋਲੇ ਫਰੋਲੋ? ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਜਿਹਨੇ ਆ ਸਰੀਰ ਸਾਜਿਆ, ਰੂਹ ਤੈਨੂੰ ਦਿੱਤੇ, ਮਹਾਰਾਜ ਕਹਿੰਦੇ ਆ ਸੰਸਾਰ ਤੈਨੂੰ ਵਰਤਨ ਵਿਵਹਾਰ ਲਈ ਦਿੱਤਾ, ਉਹਦੇ ਅੱਗੇ ਦੁੱਖ ਕਹਿ, ਉਹੀ ਤੇਰੇ ਦੁੱਖ ਸੁੱਖ ਸੁਣੇਗਾ।
ਤਉ ਬਿਦ ਨਿੱਕੀ ਖਟਾਨੀ,
ਫਿਰ ਦੁੱਖਾਂ ਦੀ ਨਿਵਰਤੀ ਦੇ ਲਈ, ਸੁੱਖਾਂ ਦੀ ਪ੍ਰਾਪਤੀ ਲਈ ਕੋਈ ਨਿੱਕੀ ਬਿਦ, ਚੰਗੀ ਭਲੀ ਬਿਦ ਕੋਈ ਗੁਰੂ ਤੈਨੂੰ ਦੇਵੇਗਾ, ਗੁਰੂ ਤੈਨੂੰ ਮਾਰਗ ਦੱਸੇਗਾ, ਗੁਰੂ ਤੈਨੂੰ ਜੁਗਤੀ ਦੇਵੇਗਾ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਗੁਰੂ ਅੱਗੇ ਅਰਦਾਸ ਕੀਤੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਅਤੇ ਬਚਪਨ ਦੇ ਵਿੱਚ ਚਿਹਰੇ ਦੇ ਉੱਪਰ ਜਿਹੜੇ ਲੋਕ ਕਹਿੰਦੇ ਆ ਨਾ ਮਾਤਾ ਨਿਕਲਿਆ, ਇਉਂ ਦਾਣੇ ਨਿਕਲਿਆ ਸਰੀਰ 'ਤੇ, ਤਾਂ ਸਤਿਗੁਰੂ ਜੀ ਨੂੰ ਕਈ ਕਹਿਣ ਲੱਗੇ ਜੀ ਆਪਾਂ ਸੀਤਲਾ ਨੂੰ ਮਨਾ ਲਈਏ, ਉਹ ਕਰ ਲਈਏ। ਮਹਾਰਾਜ ਕਹਿੰਦੇ ਨਹੀਂ ਭਾਈ, ਨੇਤਰ ਪ੍ਰਗਾਸ਼ ਕੀਆ ਗੁਰਦੇਵ, ਭਰਮ ਗਿਆ ਪੂਰਨ ਭਈ ਸੇਵ, ਸੀਤਲਾ 'ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਸਤਿਗੁਰੂ ਜੀ ਨੇ ਸ਼ਬਦ ਉਚਾਰਿਆ, ਮਹਾਰਾਜ ਕਹਿੰਦੇ ਕਿਸੇ ਦੇਵੀ ਨੂੰ ਮੰਨਣ ਪੂਜਣ ਦੀ ਲੋੜ ਨਹੀਂ, ਗੁਰੂ ਹੀ ਕਿਰਪਾ ਕਰੇਗਾ, ਗੁਰੂ ਸਿੱਖ ਦੀ ਰੱਖਿਆ ਕਰਦਾ, ਗੁਰੂ ਅੱਗੇ ਬੇਨਤੀ ਕਰੋ। ਮਹਾਰਾਜ ਕਹਿੰਦੇ ਆਉਂ ਸਾਡਾ ਤਾਂ ਦੁੱਖ ਸੁੱਖ ਭਾਈ ਗੁਰੂ ਨੇ ਸੁਣਿਆ, ਗੁਰੂ ਤੋਂ ਹੀ ਜੁਗਤੀ ਮਿਲੀ ਹੈ। ਜੇ ਕੋਈ ਕਿਸੇ ਹੋਰ ਕੋਲੇ ਜਾ ਕੇ ਦੇਵੀ ਦੇਵਤੇ ਕੋਲੇ ਪੁਕਾਰਾਂ ਕਰਦਾ ਹੈ, ਭਾਈ ਲੈਣਾ ਵੀ ਜਵਾਲਾ ਜੀ ਦੇ ਜਾਂਦਾ ਸੀ ਨਾ ਯਾਤਰਾ ਲੈ ਕੇ, ਪਰ ਜਿਸ ਵੇਲੇ ਕਰਤਾਰਪੁਰ ਮਹਾਰਾਜ ਦੇ ਦਰ ਤੇ ਉਹ ਦੇਵੀ ਨੂੰ ਦੇਖਿਆ ਝਾੜੂ ਲਾਉਂਦੇ ਆ, ਪੁੱਛਿਆ ਦੇਵੀ ਤੂੰ ਇੱਥੇ, ਅਸੀਂ ਤਾਂ ਤੇਰੇ ਦਰ ਤੇ ਜਾਂਦੇ ਹਾਂ, ਤਾਂ ਫਿਰ ਉਸ ਵੇਲੇ ਜਵਾਬ ਦਿੱਤਾ, ਕਹਿਣ ਲੱਗੀ ਲੈਣਿਆ, ਤੇਰੇ ਵਰਗੇ ਜਿਹੜਾ ਮੇਰੇ ਕੋਲ ਆ ਕੇ ਮੰਗਦੇ ਨੇ, ਮੇਰੇ ਕੋਲ ਦੇਣ ਨੂੰ ਕੁਝ ਨਹੀਂ ਹੈ। ਮੈਂ ਤਾਂ ਇਹ ਗੁਰੂ ਨਾਨਕ ਨਿਰੰਕਾਰ ਦੇ ਦਰ 'ਤੇ ਝਾੜੂ ਲਾ ਕੇ ਇੱਥੋਂ ਲਦਾਤਾਂ ਲੈ ਕੇ ਤੁਹਾਡੇ ਅਰਗਿਆਂ 'ਚ ਵੰਡ ਦਿੰਦੀ ਹਾਂ। ਤਾਂ ਫਿਰ ਭਾਈ ਲਹਿਣਾ ਜੀ ਉਸ ਵੇਲੇ ਕਹਿਣ ਲੱਗੇ, ਕਹਿ ਦੇਵੀ ਫਿਰ ਤੈਨੂੰ ਕੀ ਮੰਨਣਾ, ਫਿਰ ਜਿਹਨੂੰ ਜਿਹਤੋਂ ਤੂੰ ਦਾਤਾ ਮੰਗਦੀ ਆ, ਅਸਲ ਦਾਤਾ ਸਭਨਾ ਜੀਆਂ ਕਾ ਇੱਕ ਦਾਤਾ, ਫਿਰ ਮੈਂ ਵੀ ਉਸੇ ਦਾਤੇ ਦੀ ਸ਼ਰਨ 'ਚ ਪਵਾਂਗਾ। ਇਸ ਕਰਕੇ ਸਤਿਗੁਰੂ ਦੀ ਸ਼ਰਨ 'ਚ ਪਏ। ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾ ਆਨਾ। ਇੱਕ ਸਤਿਗੁਰੂ ਤੋਂ ਬਿਨਾ ਸਿੱਖ ਦੀ ਕਿਤੇ ਹੋਰ ਨਹੀਂ ਸੁਣੀ ਜਾਂਦੀ। ਜੇ ਕੋਈ ਜਾਂਦਾ ਵੀ ਹੈ ਨਾ, ਜਿਵੇਂ ਗਾਂ ਦਾ ਬੱਛੜਾ ਮਾਂ ਤੋਂ ਭੁੱਲ ਕੇ ਕਿਸੇ ਹੋਰ ਗਾਂ ਕੋਲ ਭਾਈ ਗੁਰਦਾਸ ਜੀ ਕਹਿੰਦੇ ਚਲਿਆ ਜਾਵੇ, ਤਾਂ ਦੂਜੀ ਗਾਂ ਫਿਰ ਉਹਨੂੰ ਦੁੱਧ ਨਹੀਂ ਜਗਾਉਂਦੀ। ਮਾਰਤ ਹੈ ਲਾਤ ਕੀ, ਭਾਈ ਗੁਰਦਾਸ ਜੀ ਕਹਿੰਦੇ ਉਹਦੇ ਮੂੰਹ 'ਤੇ ਬਥਾੜ 'ਤੇ ਲੱਤ ਮਾਰਦੀ ਆ, ਖੁਆਰ ਹੁੰਦਾ। ਇਸ ਕਰਕੇ ਸਿੱਖ ਦੀ ਮਹਾਰਾਜ ਕਹਿੰਦੇ ਜੀ ਅਕੀ ਏਕਾ ਹੀ ਪਹਿਮਾਨੀ, ਇੱਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਸ ਜੀਵ ਦੀ ਮੰਨੀ ਜਾਂਦੀ ਹੈ, ਇਸ ਪੁਕਾਰ ਸੁਣੀ ਜਾਂਦੀ ਹੈ।
ਅਵਰ ਜਤਨ ਕਰ ਰਹੇ ਬਹੁ ਤੇਰੇ,
ਅਵਰ ਹੋਰ ਬੜੇ ਤਰ੍ਹਾਂ ਦੇ ਪਾਠ ਪੜ੍ਹੇ, ਔਰ ਵੇਦ ਵਿਚਾਰੇ, ਉਹ ਨਿਵਲ ਭੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕੇ, ਅਦਕ ਅਹਮ ਬੁੱਧ ਵਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰੇ ਉਹ ਸਵਾਮੀ ਕਾ ਦੁਆਰਾ, ਦੀਜਾ ਬੁੱਧ ਵਿਵੇਕਾ। ਮਹਾਰਾਜ ਕਹਿੰਦੇ ਹੋਰ ਕਿਤੇ ਨਹੀਂ ਮੰਨੇ ਜਾਂਦੇ।
ਤਿੰਨ ਤਿਲ ਨਹੀਂ ਕੀਮਤ ਜਾਣੇ,
ਜਿਹੜੇ ਹੋਰ ਭਰਮ ਦੇ ਵਿੱਚ ਭੁਲੇਖਿਆਂ 'ਚ ਪਏ, ਕਬਰਾਂ ਨੂੰ ਮੰਨੀ ਜਾਂਦੇ ਆ, ਜਾਂ ਹੋਰ ਦੇਵੀ ਦੇਵਤਿਆਂ ਦੀ ਪੀਰਾਂ ਫਕੀਰਾਂ ਦੀ ਮਨ ਮਨੌਤ ਸਿੱਖ ਹੋ ਕੇ ਕਰੀ ਜਾਂਦੇ ਆ, ਉਹਨਾਂ ਨੇ ਸਤਿਗੁਰਾਂ ਦੀ ਵਾਹਿਗੁਰੂ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਜਾਣੇ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ।
ਜਿਹੜਾ ਸਿੱਖ ਫਿਰ ਗੁਰੂ ਦੀ ਸ਼ਰਨ 'ਚ ਪੈਂਦਾ, ਗੁਰੂ ਕਿਰਪਾ ਕਰਕੇ ਉਹਨੂੰ ਨਾਮ ਅੰਮ੍ਰਿਤ ਦੇ ਦਿੰਦਾ ਹੈ, ਗੁਰ ਦੀਨੋ ਮੰਤਾਨੀ। ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ, ਜਪ ਹਉ ਮੈਂ ਕੋਈ। ਸਿੱਖ ਨੂੰ ਮਹਾਰਾਜ ਗੁਰਮੰਤਰ ਵਾਹਿਗੁਰੂ ਬਖਸ਼ ਦਿੰਦੇ ਆ।
ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ।
ਜਿਹੜਾ ਸਿੱਖ ਫਿਰ ਗੁਰੂ ਦਾ ਮੰਤਰ ਗੁਰਮੰਤਰ ਦਾ ਅਭਿਆਸ ਕਰਦਾ, ਘਾਟ ਇੱਥੇ ਅਸੀਂ ਅਭਿਆਸ ਨਹੀਂ ਕਰਦੇ, ਅੰਮ੍ਰਿਤ ਵੇਲੇ ਨਹੀਂ ਉੱਠਦੇ, ਅੰਮ੍ਰਿਤ ਵੇਲੇ ਗੁਰੂ ਘਰ ਖਾਲੀ ਪਏ ਹੁੰਦੇ ਨੇ। ਕਿੰਨੇ ਕੁ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਬੈਠ ਕੇ ਚੌਂਕੜਾ ਲਾ ਕੇ ਗੁਰੂ ਰਾਮਦਾਸ ਦਾ ਬਚਨ ਮੰਨਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖੇ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਮਹਾਰਾਜ ਕਹਿੰਦੇ ਜਿਹੜਾ ਸਿੱਖ ਨਾਮ ਧਿਆਉਂਦਾ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਕਰਕੇ ਵੇਖ ਲਓ, ਸਤਿਗੁਰੂ ਜੀ ਕਹਿੰਦੇ ਡਿਗਾ ਨਾ ਡੋਲਾ, ਦ੍ਰਿੜ ਕਰ ਰਹੇ ਹੋ, ਫਿਰ ਉਹ ਡਿੱਗਦੇ ਨਹੀਂ ਹਨ, ਧਰਮ ਨਹੀਂ ਛੱਡਦੇ। ਬੜੇ ਲਾਲਚ ਦਿੱਤੇ ਗਏ ਸਤਿਗੁਰੂ ਦੇ ਪਿਆਰੇ ਭਾਈ ਤਾਰੂ ਸਿੰਘ ਨੂੰ, ਥੋੜ੍ਹੇ ਲਾਲਚ ਦਿੱਤੇ ਸਾਹਿਬਜ਼ਾਦਿਆਂ ਨੂੰ, ਥੋੜ੍ਹੇ ਲਾਲਚ ਦਿੱਤੇ, ਡਿੱਗੇ ਨਹੀਂ, ਡੋਲੇ ਨਹੀਂ ਧਰਮ ਤੋਂ, ਦ੍ਰਿੜ ਕਰ ਰਹੇ ਹੋ, ਕਿਉਂਕਿ ਗੁਰਮੰਤਰ ਹਿਰਦੇ ਵਿੱਚ ਹੈ, ਗੁਰਮੰਤਰ ਦੀ ਕਮਾਈ ਹੈ। ਪੂਰਨ ਹੋਏ ਉਹ ਪੂਰਨ ਰੂਪ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦੇ, ਤ੍ਰਿਪਤਾਨੀ ਉਹ ਸੰਤੋਖ ਨਾਲ ਰੱਜ ਜਾਂਦੇ ਆ, ਉਹਨਾਂ ਨੂੰ ਸਤਿਗੁਰੂ ਤ੍ਰਿਪਤ ਕਰ ਦਿੰਦੇ ਆ।
ਓਏ ਜੋ ਬੀਚ ਹਮ ਤੁਮ ਕਸ਼ ਹੋਤੇ,
ਪਾਤਸ਼ਾਹ ਜੀ ਕਹਿੰਦੇ ਜਿਹੜਾ ਹਮ ਤੁਮ ਮੈਂ ਮੇਰੀ ਜਿਹੜੀ ਹੰਗਤਾ ਹੈ, ਇਹ ਵਾਹਿਗੁਰੂ ਵਿੱਚ ਅਤੇ ਸਾਡੇ ਵਿੱਚ ਜੀਵ ਵਿੱਚ ਜਿਹੜੀ ਮੈਂ ਮੇਰੀ ਹੈ, ਜਿਹਦੇ ਕਰਕੇ ਅਸੀਂ ਵੱਖਰੇ ਭਾਸਦੇ ਹਾਂ, ਇਹ ਵੱਖਰਾ ਰੂਪ ਦਿਸਦਾ ਹੈ, ਉਹ ਵਾਹਿਗੁਰੂ ਦਾ ਰੂਪ ਨਹੀਂ ਸਾਰਿਆਂ ਵਿੱਚ ਦਿਸਦਾ, ਦ੍ਰਿਸ਼ਟੀ ਭੇਜਦਾ ਹੈ, ਇਹੋ ਬੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਮਹਾਰਾਜ ਕਹਿੰਦੇ ਹੰਗਤਾ ਦਾ ਜਿਹੜਾ ਕਾਰਨ ਹੈ,
ਤਿੰਨ ਕੀ ਬਾਤ ਬਿਲਾਨੀ,
ਉਹ ਸਤਿਗੁਰੂ ਨੇ ਗੁਰਮੰਤਰ ਦੀ ਕਮਾਈ ਨਾਲ ਇਹ ਹੰਗਤਾ ਮੇਟ ਦਿੱਤੀ, ਨਿਮਰਤਾ ਬਖਸ਼ਿਸ਼ ਕਰਕੇ। ਮਹਾਰਾਜ ਕਹਿੰਦੇ ਵਿੱਚੀ ਜਿਹੜੀ ਜੀਵ ਆਤਮਾ ਬਿਲਾ ਜਾਂਦੀ ਹੈ, ਮਿਲ ਜਾਂਦੀ ਹੈ,
ਸਤਿਕਾਰ ਮਿਲ ਥੈਲੀ ਹੋਈ ਹੈ।
ਉਦਾਹਰਣ ਦੇ ਕੇ ਸਮਝਾਉਂਦੇ ਆ ਜਿਵੇਂ ਅਲੰਕਾਰ ਕੋਈ ਗਹਿਣਾ ਹੋਵੇ, ਕੋਈ ਹਾਰ ਹੈ, ਕੋਈ ਚੂੜੀ ਹੈ, ਕੋਈ ਕਾਂਟਾ ਗਾ, ਕੋਈ ਮੁੰਦਰੀ ਹੈ, ਸ਼ਾਂਪ ਹੈ, ਕੁਝ ਵੀ ਗਹਿਣਾ ਸੋਨੇ ਦਾ, ਤਾਂ ਜਦੋਂ ਸੁਨਿਆਰੇ ਵੀਰ ਕੋਲ ਜਾਂਦੇ ਆ ਉਹਨੂੰ ਕਹਿੰਦੇ ਆ ਵੀ ਇਹਦੀ ਥਾਂ 'ਤੇ ਆਹ ਬਣਾ ਦੇ, ਉਹ ਪਹਿਲਾਂ ਉਹਨੂੰ ਢਾਲਦਾ ਹੈ, ਉਹਨੂੰ ਤਾ ਦਿੰਦਾ ਅਗਨੀ ਦਾ, ਉਹਨੂੰ ਜਦੋਂ ਕੁਠਾਰੀ 'ਚ ਪਾ ਕੇ ਢਾਲਦਾ ਮਿਲ ਥੈਲੀ ਹੋਈ ਹੈ, ਤਾਂ ਫਿਰ ਉਹ ਰਹਿਣੀ ਬਣ ਜਾਂਦੀ ਹੈ, ਡਲੀ ਬਣ ਜਾਂਦੀ ਹੈ ਸਿਉਣੇ ਦੀ। ਉਹ ਸਿਉਣੇ ਦੀ ਡਲੀ ਜਿਹੜੀ ਹੁੰਦੀ ਹੈ ਉਹਨੂੰ ਵੇਖ ਕੇ ਕੋਈ ਕਹਿ ਨਹੀਂ ਸਕਦਾ ਵੀ ਇਹ ਪਹਿਲਾਂ ਹਾਰ ਸੀ ਜਾਂ ਇਹ ਮੁੰਦਰੀ ਸੀ ਜਾਂ ਇਹ ਕਾਂਟਾ ਗਾ ਕੀ ਹੈ। ਉਹ ਇੱਕ ਸਿਉਣੇ ਦਾ ਰੂਪ ਧਾਰਨ ਕਰ ਲੈਂਦਾ। ਇਸੇ ਤਰ੍ਹਾਂ ਇਹ ਜੀਵ ਹੰਗਤਾ ਕਰਕੇ ਉਹ ਵਾਹਿਗੁਰੂ ਤੋਂ ਪੈਦਾ ਹੋਏ ਵੇ ਵੱਖਰੇ ਵੱਖਰੇ ਦਿਖਾਈ ਦਿਸਦੇ ਆ, ਭੇਦ ਦਿਸ ਰਿਹਾ। ਮਹਾਰਾਜ ਕਹਿੰਦੇ ਜਦੋਂ ਗੁਰਮੰਤਰ ਦੀ ਕਮਾਈ ਕਰਕੇ ਅਭਿਆਸ ਦੇ ਤਾ ਦੇ ਨਾਲ ਗੁਰੂ ਰੂਪ ਸੁਨਿਆਰਾ ਆਪਣੀ ਥੈਲੀ ਬਣਾ ਲੈਂਦਾ, ਭਾਵ ਆਪਣੇ ਸਰੂਪ ਦੀ ਅਭੇਦਤਾ ਦੇ ਦਿੰਦਾ, ਤਾਂ ਉਹ ਵਾਹਿਗੁਰੂ ਵਿੱਚ ਹੀ ਮਿਲ ਜਾਂਦੇ ਆ। ਜਿਵੇਂ ਭਗਤ ਜੀ ਨੇ ਕਿਹਾ ਨਾ, ਅਬ ਤੋਂ ਜਾਏ ਚੜ੍ਹੇ ਹੈ ਸਿੰਘਾਸਣ, ਮਿਲਾ ਹੈ ਸਾਰੰਗ ਪਾਣੀ। ਭਗਤ ਜੀ ਕਹਿੰਦੇ ਹੁਣ ਤਾਂ ਉਹ ਵਾਹਿਗੁਰੂ ਦੇ ਸਰੂਪ ਰੂਪੀ ਸਿੰਘਾਸਣ ਵਿੱਚ ਭੇਦ ਹੋ ਗਏ, ਹੁਣ ਕੋਈ ਪਛਾਣ ਨਹੀਂ ਸਕਦਾ, ਦੱਸ ਨਹੀਂ ਸਕਦਾ ਵੀ ਕਿ ਰਵਿਦਾਸ ਕੌਣ ਹੈ ਅਤੇ ਉਹ ਵਾਹਿਗੁਰੂ ਕੌਣ ਹੈ, ਇੱਕ ਮਿੱਕ ਹੋ ਗਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਮਿਲ ਥੈਲੀ ਹੋਈ ਹੈ, ਉਹ ਗਹਿਣਾ ਮਿਲ ਕੇ ਵੱਖਰਾ ਰੂਪ ਛੱਡ ਕੇ ਡਲੀ ਸੋਨੇ ਦੀ ਬਣਦਾ ਰੂਪ ਦੇ ਵਿੱਚ ਅਭੇਦ ਹੋ ਕੇ ਜੀਵ ਆਤਮਾ ਵਿੱਚ ਲੀਨ ਹੋ ਜਾਂਦੀ
ਹੈ। ਕਣਕ ਵਖਾਨੀ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਕੋਈ ਵੱਖਰਾ ਨਹੀਂ ਕਹਿੰਦਾ, ਕਣਕ ਸੋਨਾ ਹੀ ਕਹਿੰਦਾ, ਕੋਈ ਗਹਿਣੇ ਦਾ ਨਾਮ ਨਹੀਂ ਦਿੰਦਾ। ਇਸ ਕਰਕੇ ਜਦੋਂ ਕੋਈ ਗੁਰਮੰਤਰ ਦਾ ਅਭਿਆਸ ਕਰਕੇ ਪੁੱਗ ਜਾਂਦਾ, ਪੂਰਨ ਹੋ ਜਾਂਦਾ, ਬ੍ਰਹਮ ਗਿਆਨੀ ਹੋ ਜਾਂਦਾ, ਉਹ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ,
ਫਿਰ ਉਹਨਾਂ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ। ਸਮੈ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਮੈ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜਿਹੜੇ ਗੁਰੂ ਦੀ ਸਾਖੀ ਸਿੱਖਿਆ ਗੁਰਮੰਤਰ ਦੀ ਕਵਾਈ ਕਰਦੇ ਉਹਨਾਂ ਦੇ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਫਿਰ ਕੀ ਹੁੰਦਾ, ਸਹਿਜ ਸੁੱਖ ਸੋਭਾ, ਉਹਨਾਂ ਦੇ ਅੰਦਰ ਸਹਿਜ ਗਿਆਨ ਪੈਦਾ ਹੋ ਜਾਂਦਾ, ਬ੍ਰਹਮ ਗਿਆਨ, ਸੁੱਖ ਸ਼ਾਂਤੀ ਮਿਲ ਜਾਂਦੀ ਹੈ। ਤਿੰਨਾਂ ਲੋਕਾਂ ਦੇ ਵਿੱਚ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਉਹਨਾਂ ਦੀ ਸੋਭਾ ਹੁੰਦੀ
ਹੈ। ਅਨਹਤ ਬਾਣੀ,
ਉਹਨਾਂ ਦੇ ਅੰਦਰ ਅਨਾਹਤ ਨਾਦ ਚੱਲ ਪੈਂਦਾ। ਜਦੋਂ ਕੋਈ ਧਿਆਨ ਧਰਦਾ ਹੈ, ਕਈ ਵਾਰ ਕਈ ਤਰ੍ਹਾਂ ਦੇ ਸੰਖ ਆਦਿਕ ਘੰਟੀਆਂ ਆਦਿਕ ਦੇ ਨਾਦ ਸੁਣਦੇ ਆ ਜੋਗੀ ਲੋਕ, ਇਸੇ ਵਿੱਚ ਸੁਣਨ ਵਿੱਚ ਲੀਨ ਰਹਿੰਦੇ ਆ, ਕਾਲ ਦੇ ਅਧੀਨ ਹੈ। ਸਿੱਖ ਨੂੰ ਇਹਨਾਂ ਵਿੱਚ ਲੀਨ ਰਹਿਣ ਦਾ ਹੁਕਮ ਨਹੀਂ ਹੈ। ਸਿੱਖ ਲਈ ਜਿਹੜਾ ਸ਼ਬਦ ਹੈ, ਸ਼ਬਦ ਚੱਲ ਪੈਣਾ, ਅਜੱਪਾ ਜਾਪ, ਇਹ ਅਨਾਹਦ ਨਾਦ ਹੈ। ਸਿੱਖ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਸਿੱਖ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਕਿ ਸ਼ਬਦ ਦੀ ਧੁਨੀ ਜਿਹੜੀ ਅੰਦਰ ਜੱਪਾ ਜਾਪ ਚੱਲ ਰਿਹਾ, ਸੁਤੇ ਸਿੱਧ ਚੱਲ ਰਿਹਾ ਆਪਣੇ ਆਪ, ਹੱਦ ਤੋਂ ਰਹਿਤ ਜਿਹੜਾ ਸ਼ਬਦ ਦਾ ਜਾਪ ਚੱਲ ਰਿਹਾ ਅੰਦਰ ਸੁਤੇ ਸਿੱਧ, ਬਿਨਾਂ ਜੀਵ ਹਿਲਾਇਆ, ਬਿਨਾਂ ਬੋਲਿਆ, ਬਿਨਾਂ ਯਤਨ, ਉਹਦੇ ਵਿੱਚ ਧਿਆਨ ਧਰਨਾ, ਉਹਨੂੰ ਅਨਾਹਦ ਨਾਦ ਕਹਿੰਦੇ ਆ। ਇਸ ਲਈ ਸਤਿਗੁਰੂ ਜੀ ਕਹਿੰਦੇ ਫਿਰ ਅਨਹਦ ਵਾਜੇ ਵੱਜ ਪੈਂਦੇ।
ਕਹੋ ਨਾਨਕ ਨਿਹ ਚੱਲ ਘਰ ਬਾਦੇਓ,
ਫਿਰ ਉਹ 84 ਤੋਂ ਪਰੇ ਹੋ ਜਾਂਦੇ ਆ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਆ। ਉਹਨਾਂ ਨੂੰ ਨਿਹ ਚੱਲ ਘਰ, ਕਿਹੜਾ ਘਰ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਬਜ਼ੁਰਗ ਜਾਣਦੇ ਆ, ਸਿਆਣੇ ਪੁਰਾਣੇ ਸਮਿਆਂ 'ਚ ਘੜੀਆਂ ਨਹੀਂ ਸੀ ਹੁੰਦੀਆਂ, ਆਕਾਸ਼ ਵਿੱਚ ਤਾਰੇ ਦੇਖ ਕੇ ਸਿਆਣੇ ਟਾਈਮ ਦੱਸਦੇ, ਅਤੇ ਬਜ਼ੁਰਗ ਕਹਿੰਦੇ ਭਾਈ ਆ ਧਰੂ ਦੀ ਤਾਰੇ ਦੀ ਸੇਧ ਰੱਖੀ, ਬਾਕੀ ਤਾਰੇ ਹਿਲਦੇ ਆ, ਇਹ ਆਪਣੀ ਥਾਂ 'ਤੇ ਅਟਲ ਹੈ, ਇਹ ਨਹੀਂ ਹਿਲਦਾ। ਮਹਾਰਾਜ ਨੇ ਬਾਣੀ 'ਚ ਉਦਾਹਰਨ ਦੇ ਦਿੱਤੀ, ਅਟਲ ਭਇਓ ਧਰੂ ਜਾ ਕੇ ਸਿਮਰਨ, ਉਹਦੇ ਸਿਮਰਨ ਕਰਕੇ ਅਟਲ ਹੋ ਗਿਆ। ਇਸ ਲਈ ਮਹਾਰਾਜ ਕਹਿੰਦੇ ਫਿਰ ਅਚਲ ਪਦਵੀ, ਉਹ ਵਾਹਿਗੁਰੂ ਦੇ ਸਿਮਰਨ ਕਰਕੇ ਪ੍ਰਾਪਤ ਹੋ ਜਾਂਦੀ ਹੈ, ਸੱਚਖੰਡ ਘਰ ਮਿਲ ਜਾਂਦਾ ਹੈ।
ਗੁਰ ਕੀਓ ਬੰਦਾ ਨੀ,
ਇਹ ਗੁਰੂ ਜਿਹੜਾ ਅਵਿਨਾਸ਼ੀ ਘਰ ਹੈ, ਗੁਰੂ ਬਖਸ਼ਿਸ਼ ਕਰਦਾ, ਗੁਰੂ ਤੋਂ ਬਿਨਾਂ ਕਿਤੇ ਘਰ ਨਹੀਂ ਮਿਲਦਾ। ਭਾਈ ਡੱਲੇ ਨੇ ਕਿਹਾ ਸੀ ਨਾ, ਮਹਾਰਾਜ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ, ਤਾਂ ਮਹਾਰਾਜ ਨੇ ਕਿਹਾ ਸੀ ਭਾਈ ਡੱਲੇ ਕੁਝ ਹੋਰ ਮੰਗ ਲਾ। ਕਹਿੰਦਾ ਮਹਾਰਾਜ ਨਹੀਂ, ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ ਚਰਨਾਂ ਵਿੱਚ ਸੱਚਖੰਡ ਵਿੱਚ। ਮਹਾਰਾਜ ਕਹਿੰਦੇ ਭਾਈ ਇਹ ਸਾਡਾ ਅਸੂਲ ਹੈ, ਅੰਮ੍ਰਿਤ ਛਕੇ ਬਿਨਾਂ ਸਾਡੇ ਚਰਨਾਂ 'ਚ ਅਵਿਨਾਸ਼ੀ ਘਰ ਨਹੀਂ ਮਿਲਦਾ, ਪੀੜ੍ਹੀ ਜਿੰਨੀ ਜਗ੍ਹਾ ਨਹੀਂ ਮਿਲਦੀ। ਇਸ ਲਈ ਜੇ ਸੱਚਖੰਡ 'ਚ ਥਾਂ ਲੈਣੀ ਹੈ, ਅਵਿਨਾਸ਼ੀ ਥਾਂ ਲੈਣਾ, ਬੇਗਮਪੁਰੇ ਦਾ ਵਾਸੀ ਬਣਨਾ ਹੈ, ਫਿਰ ਅੰਮ੍ਰਿਤ ਛਕ। ਫਿਰ ਭਾਈ ਡੱਲੇ ਨੇ ਪਰਿਵਾਰ ਸਮੇਤ, ਆਪਣੇ ਸਿਪਾਹੀਆਂ ਸਮੇਤ ਸਤਿਗੁਰੂ ਜੀ ਦੀ ਹਜ਼ੂਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਅੰਮ੍ਰਿਤ ਛਕਿਆ। ਭਾਈ ਅੱਜ ਪ੍ਰਕਾਸ਼ ਪੁਰਬ ਹੈ, ਜਿਹੜਾ ਗੁਰੂ ਵਾਲਾ ਨਹੀਂ ਬਣਿਆ, ਗੁਰੂ ਗ੍ਰੰਥ ਸਾਹਿਬ ਜੈਸੇ ਗੁਰੂ ਨੂੰ ਅਵਿਨਾਸ਼ੀ ਗੁਰੂ ਨੂੰ ਗੁਰੂ ਨਹੀਂ ਧਾਰਨ ਕੀਤਾ, ਉਹ ਮਹਾਰਾਜ ਕਹਿੰਦੇ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਪੁਣੇ ਦੀ ਜੂਠ ਲਾਈਏ, ਗੁਰੂ ਵਾਲੇ ਬਣੀਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜੇ ਚੜ੍ਹੀਏ, ਲੋਕ ਸੁਖੀਏ, ਪਰਲੋਕ ਸੁਹੇਲੇ ਦੀ ਦਾਤ। ਸਤਿਗੁਰੂ ਕਿਰਪਾ ਕਰਨਗੇ ਭੁੱਲਾਂ ਚੁੱਕਾਂ ਦੀ ਖੇਵਾ। ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ ਜੀ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ, ਕਹੋ ਨਾਨਕ ਨਿਹ ਚਲ ਘਰ ਬਾਦੇਓ, ਗੁਰ ਕੀਓ ਬੰਦਾ ਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।